ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਦੂਜਾ ਅਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਪਲ ਹੈ ਗੁਣੀ ਗਹੀਰ ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸਬਾਹ ਕੈ ਸੁਰਤਿਆਂ ਉਪਜੈ ਚਾਉ ਤਿਨਾ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾਉ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋਵੈ ਨਦਰ ਸਰਾਫ ਕੀ ਬਹੁੜ ਨ ਪਾਈ ਤਾਉ ਸਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਊੜੈ ਘਟੈ ਰਾਸ ਉਥੇ ਖੋਟੇ ਸੱਟੀਐ ਖਰੇ ਕੀਚੈ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਹਰ ਰੋਜ਼ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਜੋ ਕਿ ਸਲੋਕਾਂ ਅੰਦਰ ਸੁਭਾਏਮਾਨ ਹਨ, ਵਿਆਖਿਆ ਸਰਵਣ ਕਰਕੇ ਜੀਵਨ ਸਫਲ ਕਰਦੇ ਹੋ। ਅੱਜ ਦਾ ਜੋ ਸਲੋਕ ਆਪ ਜੀ ਨੇ ਸਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 146 ਅੰਗ ਉੱਪਰ ਇਹ ਪਾਵਨ ਬਚਨ ਸੁਭਾਏਮਾਨ ਹਨ। ਸਤਿਗੁਰਾਂ ਨੇ ਅੱਜ ਦੇ ਇਸ ਮਹਿੰਗੇ ਸਲੋਕ ਅੰਦਰ ਕਿਰਪਾ ਕੀਤੀ ਕਿ ਅੱਠ ਪੈਰ ਪਰਮੇਸ਼ਰ ਨੇ ਦਿਨ ਤੇ ਰਾਤ ਦੇ ਬਣਾਏ ਹਨ। ਚਾਰ ਪਹਿਰ ਦਿਨ ਹੈ, ਚਾਰ ਪਹਿਰ ਰਾਤ ਹੈ। ਇਹਨਾਂ ਨੂੰ ਗੁਰੂ ਸਾਹਿਬ ਨੇ ਅੱਠ ਖੰਡ, ਖੰਡ ਦਾ ਮਤਲਬ ਹਿੱਸਾ ਹੈ, ਅੱਠ ਖੰਡਾਂ ਵਿੱਚ ਵੰਡਿਆ ਹੈ, ਅੱਠ ਹਿੱਸਿਆਂ ਵਿੱਚ ਵੰਡਿਆ ਹੈ 24 ਘੰਟਿਆਂ ਨੂੰ। ਇਸ ਤਰ੍ਹਾਂ ਤਿੰਨ ਤਿੰਨ ਘੰਟੇ ਦਾ ਇੱਕ ਪਹਿਰ ਬਣਦਾ ਹੈ। ਸਤਿਗੁਰਾਂ ਨੇ ਇਸ ਸ਼ਲੋਕ ਅੰਦਰ ਇਹ ਜੋ ਅੱਠ ਹਿੱਸੇ ਹਨ 24 ਘੰਟਿਆਂ ਦੇ, ਅੱਠ ਪਹਿਰਾਂ ਦੇ, ਇਹਨਾਂ ਅੱਠ ਪਹਿਰਾਂ ਨੂੰ ਕਿਵੇਂ ਆਪਾਂ ਬਿਤਾਉਣਾ ਹੈ, ਕਿਵੇਂ ਸਫਲ ਕਰਨਾ ਹੈ, ਇਹਦੇ ਅੰਦਰ ਹਜ਼ੂਰ ਨੇ ਕਿਰਪਾ ਕਰਕੇ ਦੱਸਿਆ ਹੈ ਕਿ ਜੇ ਕੋਈ ਮਨੁੱਖ ਇਹਨਾਂ ਅੱਠ ਪਹਿਰਾਂ ਨੂੰ ਆਪਣੇ ਨੌਵੇਂ ਖੰਡ, ਨੌਵੇਂ ਹਿੱਸੇ ਸਰੀਰ ਦੇ ਨਾਲ ਜੋੜ ਲਵੇ ਤੇ ਨੌਵੇਂ ਹਿੱਸੇ ਸਰੀਰ ਨਾਲ ਇਹਨਾਂ ਅੱਠ ਪਹਿਰਾਂ ਦੀ ਵਰਤੋਂ ਕਰੇ, ਐਸਾ ਮਨੁੱਖ ਉਸ ਅੰਮ੍ਰਿਤ ਦੀ ਦਾਤ ਤੱਕ ਪਹੁੰਚ ਜਾਂਦਾ ਜਿਹੜਾ ਅੰਮ੍ਰਿਤ ਨਾਮ ਨਿਧਾਨ ਇਹਦੀ ਦੇਹ ਵਿੱਚ, ਇਹਦੇ ਸਰੀਰ ਵਿੱਚ ਪਰਮਾਤਮਾ ਨੇ ਪਾਇਆ ਹੈ। ਇਸ ਨੌਵੇਂ ਖੰਡ ਦੇ ਵਿੱਚੋਂ ਭਲ ਹੈ ਗੁਣੀ ਗਹੀਰ ਉਸ ਨਾਮ ਦੀ ਖੋਜ ਕਰਦੇ ਹਨ ਗੁਰਮੁਖ। ਫਿਰ ਇਹਨਾਂ ਅੱਠ ਪਹਿਰਾਂ ਨੂੰ ਵੰਡ ਕੇ ਉਹਦੇ ਵਿੱਚ ਇੱਕ ਚੌਥੇ ਪੈਰ ਦਾ ਨਾਮ ਲਿਆ, ਚੌਥੇ ਪੈਰ ਦਾ ਨਾਮ ਲਿਆ ਕਿ ਜਿਹੜਾ ਚੌਥਾ ਪੈਰ ਉਹਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਹੈ। ਅੰਮ੍ਰਿਤ ਵੇਲਾ ਚੌਥਾ ਪੈਰ ਕਿਵੇਂ ਬਣਦਾ ਹੈ? ਜੇ ਆਪਾਂ ਸ਼ਾਮ ਤੋਂ ਲੈ ਕੇ ਗਿਣੀਏ, ਸ਼ਾਮ ਦੇ 6 ਵਜੇ ਤੋਂ ਲੈ ਕੇ ਇੱਥੋਂ ਰਾਤ ਦਾ ਪਹਿਲਾ ਪੈਰ ਸ਼ੁਰੂ ਹੁੰਦਾ ਹੈ ਔਰ ਰਾਤ ਦੇ ਪਹਿਲੇ ਪੈਰ ਦਾ ਸਮਾਂ ਹੈ 6 ਵਜੇ ਤੋਂ ਲੈ ਕੇ 9 ਵਜੇ ਤੱਕ। ਫਿਰ 9 ਤੋਂ 12 ਦੂਸਰਾ ਪੈਰ ਤੇ 12 ਤੋਂ 3 ਵਜੇ ਤੱਕ ਤੀਸਰਾ ਪੈਰ ਚੱਲਦਾ ਹੈ। ਫਿਰ ਅੱਗੋਂ 3 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਜਿਹੜਾ ਸੂਰਜ ਚੜ੍ਹਨ ਤੱਕ ਦਾ ਵਕਤ ਹੈ, ਜੋ ਕੁਝ ਅੱਗੇ ਪਿੱਛੇ ਵੀ ਰੁੱਤ ਦੇ ਅਨੁਸਾਰ ਹੁੰਦਾ, ਉਹਦੇ ਅੰਦਰ ਇਹ ਸਵੇਰ ਦਾ 3 ਵਜੇ ਤੋਂ ਲੈ ਕੇ 6 ਵਜੇ ਦਾ ਵਕਤ ਚੌਥੇ ਪੈਰ ਅੰਦਰ ਗਿਣਿਆ ਗਿਆ ਹੈ। ਗੁਰੂ ਸਾਹਿਬ ਨੇ ਉਹਦਾ ਨਾਮ ਲਿਆ, ਕਹਿਣ ਲੱਗੇ ਚੌਥੇ ਪਹਿਰ ਸੁਬਾਹਕ ਹੈ। ਸੁਬਾਹ ਦੇ ਅਰਥ ਨੇ ਸੁਬਹ, ਸਵੇਰੇ। ਇਹਨਾਂ ਅੱਠ ਪੈਰਾਂ ਵਿੱਚੋਂ ਜਿਹੜਾ 4 ਨੰਬਰ ਪੈਰ ਆਉਂਦਾ, ਯਾਨੀ ਕਿ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ, ਸੁਰਤਿਆਂ ਉਪਜੈ ਚਾਓ, ਜਿਨ੍ਹਾਂ ਦੀ ਸੁਰਤ ਜਾਗ ਪੈਂਦੀ ਹੈ, ਜਿਨ੍ਹਾਂ ਦਾ ਮਨ ਜਾਗ ਪੈਂਦਾ, ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਤੁਰ ਪੈਂਦੇ ਨੇ, ਇਹਨਾਂ ਅੱਠ ਪੈਰਾਂ ਵਿੱਚੋਂ ਉਹ ਇੱਕ ਅੱਠਵਾਂ ਪੈਰ ਯਾਨੀ ਕਿ ਚੌਥਾ, ਇਹਦੀ ਵਰਤੋਂ ਕਰਦੇ ਨੇ ਪਰਮਾਤਮਾ ਦਾ ਨਾਮ ਜਪਣ ਵਾਸਤੇ। ਬਾਕੀ 7 ਪੈਰ ਰਹਿ ਗਏ, ਪੂਰੀ ਗਿਣਤੀ ਹੈ ਇਹਦੇ ਵਿੱਚ, ਬਾਕੀ 7 ਪੈਰ ਬਚੇ। ਇੱਕ ਪੈਰ ਤਾਂ ਵਰਤਿਆ ਗਿਆ ਅੰਮ੍ਰਿਤ ਵੇਲੇ ਵਿੱਚ, ਉਹ 3 ਘੰਟੇ ਪਰਮਾਤਮਾ ਦੀ ਬੰਦਗੀ ਵਿੱਚ, ਔਰ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਵਾਰ ਵਾਰ ਸੁਚੇਤ ਕੀਤਾ ਗਿਆ ਮਨੁੱਖ ਨੂੰ ਕਿ ਧਾਰਮਿਕ ਮਨੁੱਖ ਜਿਹੜਾ ਹੈ ਉਹਦੀ ਜ਼ਿੰਦਗੀ ਦਾ ਜਿਹੜਾ ਲੱਛਣ ਹੈ ਉਹ ਅੰਮ੍ਰਿਤ ਵੇਲਾ ਹੈ ਸਭ ਤੋਂ ਪਹਿਲਾਂ। ਬਾਬਾ ਫਰੀਦ ਜੀ ਨੇ ਖੁਦ ਬਚਨ ਕਹੇ, ਕਹਿਣ ਲੱਗੇ ਫਰੀਦਾ ਪਿਛਲ ਰਾਤ ਨਾ ਜਾਗਿਓ ਜੀ ਵੰਦੜੋ ਮੋਏ ਹੋਏ, ਜੇ ਤੈਂ ਰੱਬ ਵਿਸਾਰਿਆ ਰੱਬ ਨਾ ਵਿਸਰੇ ਹੋਏ। ਇਹ ਇੱਕ ਇਸ ਤਰ੍ਹਾਂ ਦਾ ਵਕਤ ਹੈ, ਇਸ ਤਰ੍ਹਾਂ ਦਾ ਸਮਾਂ ਹੈ ਕਿ ਜਿਹਦੇ ਵਿੱਚ ਪਰਮਾਤਮਾ ਦਾ ਤੇ ਮਨੁੱਖ ਦਾ ਸੰਬੰਧ ਜੁੜ ਸਕਦਾ ਹੈ ਕੁਦਰਤੀ ਤੌਰ ਤੇ। ਕੁਝ ਚੀਜ਼ਾਂ ਦੀ ਰੁੱਤ ਹੁੰਦੀ ਹੈ ਨਾ, ਉਸ ਰੁੱਤ ਦੇ ਅੰਦਰ ਉਹ ਕੰਮ ਕਰੀਏ ਤੇ ਉਸ ਰੁੱਤ ਦੇ ਵਿੱਚ ਉਹ ਜਿਹੜਾ ਫਲ ਹੈ ਉਸ ਰੁੱਤ ਵਿੱਚ ਬੀਜਿਆ ਹੋਇਆ ਜਲਦੀ ਫਲਦਾ ਹੈ। ਹੁਣ ਅੱਗੇ ਪਿੱਛੇ ਬੀਜੀਏ, ਜਿਹੜਾ ਕਰੁੱਤਾ ਬੀਜ ਹੈ ਬਿਨਾਂ ਰੁੱਤ ਤੋਂ ਬੀਜ ਦਿੱਤਾ ਗਿਆ ਉਹ ਫਲੇਗਾ ਨਹੀਂ, ਉਗ ਭਾਵੇਂ ਪਵੇ। ਅੰਮ੍ਰਿਤ ਵੇਲਾ ਜਿਹੜਾ ਹੈ ਇਹ ਨਾਮ ਬੀਜਣ ਦਾ ਵੇਲਾ ਹੈ ਔਰ ਇਸ ਵੇਲੇ ਵਿੱਚ ਵੱਤਰ ਹੁੰਦਾ ਹੈ। ਗੁਰੂ ਰਾਮਦਾਸ ਜੀ ਨੇ ਕਿਹਾ, ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟਤ ਨਾਹੀਂ। ਇਸ ਵੇਲੇ ਨੂੰ ਵੱਤਰ ਵਾਲਾ ਸਮਾਂ ਕਿਹਾ, ਯਾਨੀ ਕਿ ਨਰਮ ਸਮਾਂ। ਜਿਨ੍ਹਾਂ ਨੇ ਇਸ ਸਮੇਂ ਦੇ ਅੰਦਰ ਨਾਮ ਬੀਜਿਆ ਉਨ੍ਹਾਂ ਦਾ ਨਾਮ ਜ਼ਰੂਰ ਉਗਿਆ ਹੈ। ਇਹ ਰੁੱਤ ਹੈ ਚੌਥਾ ਪਹਿਰ ਅੰਮ੍ਰਿਤ ਵੇਲਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਪਿਛਲ ਰਾਤ ਨਾ ਜਾਗਿਓ। ਜਿਹੜੇ ਮਨੁੱਖ ਪਿਛਲੀ ਰਾਤ ਦੇ ਇੱਥੇ ਅਰਥ ਨੇ ਚੌਥਾ ਪਹਿਰ, ਜੀਵ ਅੰਦੜੋ ਮੋਏ ਹੋਏ, ਧਰਮ ਦੀ ਦੁਨੀਆਂ ਵਿੱਚ ਉਨ੍ਹਾਂ ਨੂੰ ਜਿਉਂਦੇ ਹੋਏ ਮੁਰਦੇ ਸਮਝਿਆ ਜਾਂਦਾ ਹੈ। ਜੀਵ ਅੰਦੜੋ ਮੋਏ ਹੋਏ, ਜੇ ਤੈਂ ਰੱਬ ਵਿਸਾਰਿਆ ਉਹ ਰੱਬ ਨੂੰ ਭੁੱਲ ਕੇ ਗਾਫਲ ਹੋ ਕੇ ਸੌਂ ਗਏ। ਪਰ ਇਹ ਇੱਕ ਐਸਾ ਵੇਲਾ ਹੈ, ਬਾਕੀ ਦੇ ਸੱਤ ਪਹਿਰਾਂ ਵਿੱਚ ਬੰਦੇ ਨੂੰ ਰੱਬ ਕੋਲ ਜਾਣਾ ਪੈਂਦਾ ਹੈ, ਤੇ ਇਹ ਇੱਕ ਐਸਾ ਪਹਿਰ ਹੈ ਜਦੋਂ ਪਰਮਾਤਮਾ ਮਨੁੱਖ ਦੇ ਕੋਲ ਆਉਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਇਹ ਬਚਨ ਕਹੇ ਨੇ। ਕਹਿਣ ਲੱਗੇ, ਬਾਕੀ ਸੱਤ ਪਹਿਰਾਂ ਵਿੱਚ ਜੇ ਤੂੰ ਉਹਨੂੰ ਯਾਦ ਕਰਨਾ, ਉਹਦੇ ਤੋਂ ਕੁਝ ਮੰਗਣਾ, ਤੇ ਤੈਨੂੰ ਉਹਦੇ ਕੋਲ ਜਾਣਾ ਪਏਗਾ, ਕਿਉਂਕਿ ਉਹ ਤੇਰੇ ਕੋਲ ਨਹੀਂ ਆਏਗਾ। ਪਰ ਇੱਕ ਪੈਰ ਐਸਾ ਹੈ ਕਿ ਉਸ ਪੈਰ ਵਿੱਚ ਉਹ ਖੁਦ ਦਾਤਾਂ ਲੈ ਕੇ ਤੇਰੇ ਦੁਆਲੇ ਘੁੰਮਦਾ, ਪਰ ਤੂੰ ਉਦੋਂ ਸੁੱਤਾ ਹੋਇਆ ਤੇ ਉਹ ਤੇਰਾ ਹਿੱਸਾ ਜਿਹੜਾ ਵਾਪਸ ਚਲਾ ਜਾਂਦਾ। ਇੱਕ ਹੋਰ ਸਲੋਕ ਮੈਂ ਸਾਂਝਾ ਕਰਦਿਆਂ, ਬਾਬਾ ਫਰੀਦ ਜੀ ਨੇ ਇਹਦੇ ਉੱਤੇ ਹੋਰ ਇੱਕ ਬਚਨ ਕਿਹਾ। ਉਹ ਕਹਿੰਦੇ ਨੇ, ਫਰੀਦਾ ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲਿਆ ਨਾ ਭਾਓ। ਇੱਥੇ ਰਾਤ ਦੇ ਅਰਥ ਫਿਰ ਅੰਮ੍ਰਿਤ ਵੇਲਾ, ਉਹ ਚੌਥਾ ਪੈਰ ਜਿਹੜਾ ਹੈ। ਕਥੂਰੀ ਦਾ ਅਰਥ ਹੈ ਕਸਤੂਰੀ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇਸ ਚੌਥੇ ਪੈਰ ਵਿੱਚ ਅੰਮ੍ਰਿਤ ਵੇਲੇ ਆਪ ਤੁਰ ਕੇ ਨਾਮ ਦੀ ਕਸਤੂਰੀ ਲੈ ਕੇ ਮਨੁੱਖ ਦੇ ਕੋਲ ਆਉਂਦਾ ਹੈ। ਚੌਥਾ ਪੈਰ ਸੁਭਾਕ ਹੈ, ਇਹ ਉਹਦੀ ਵਿਆਖਿਆ ਫਰੀਦ ਜੀ ਕਰ ਰਹੇ ਨੇ। ਫਰੀਦਾ ਰਾਤ ਕਥੂਰੀ ਵੰਡੀਐ, ਵੰਡਣ ਆਉਂਦਾ ਹੈ ਪਰਮਾਤਮਾ, ਆਪੋ ਆਪਣਾ ਹਿੱਸਾ ਸਾਰਿਆਂ ਨੂੰ ਦੇਣ ਆਉਂਦਾ ਹੈ, ਵੰਡਣ ਵਾਸਤੇ ਆਉਂਦਾ। ਅੱਗੇ ਮਨੁੱਖ ਦੇ ਕੋਲ ਆ ਕੇ ਦੇਖਦਾ ਵੀ ਸੁੱਤਾ ਪਿਆ ਹੈ, ਜਾਗਦਾ ਹੀ ਨਹੀਂ ਹੈ, ਤਾਂ ਉਹਦੀ ਜਿਹੜੀ ਖੁਰਾਕ ਹੁੰਦੀ ਏ ਅੰਮ੍ਰਿਤ ਦੀ ਦਾਤ, ਉਹ ਵਾਪਸ ਚਲੀ ਜਾਂਦੀ, ਕਿਉਂਕਿ ਜਿਹਨੇ ਲੈਣਾ ਸੀ ਉਹ ਜਾਗਿਆ ਨਹੀਂ, ਉਹ ਸੁੱਤਾ ਹੋਇਆ ਹੈ, ਇਸ ਲਈ ਉਹ ਕੋਲ ਆ ਕੇ ਵਾਪਸ ਮੁੜ ਜਾਂਦਾ ਹੈ। ਫਰੀਦਾ ਰਾਤ ਕਥੂਰੀ ਵੰਡੀਐ, ਵੰਡਣ ਆਉਂਦਾ ਹੈ ਪਰਮੇਸ਼ਰ। ਇਹਦਾ ਮਤਲਬ ਇਹ ਬਾਣੀ ਦੀ ਤੁਕ ਸਿੱਧ ਕਰਦੀ ਏ ਪਈ ਕਿ ਵਾਕਈ ਪਰਮੇਸ਼ਰ ਅੰਮ੍ਰਿਤ ਵੇਲੇ ਮਨੁੱਖ ਤੇ ਤਰੁੱਠਦਾ ਹੈ। ਪਰ ਕੀ ਹੋਵੇ, ਕਹਿਣ ਲੱਗੇ ਸੁੱਤਿਆਂ, ਜਿਹੜਾ ਸੁੱਤਾ ਹੋਇਆ ਮਿਲਿਆ ਨਾ ਭਾਓ, ਭਾਓ ਦੇ ਅਰਥ ਨੇ ਹਿੱਸਾ, ਉਹਦਾ ਹਿੱਸਾ ਫਿਰ ਵਾਪਸ ਚਲਾ ਜਾਂਦਾ। ਪਰ ਜਿਨ੍ਹਾਂ ਨੈਣ ਨਿੰਦਰਾਵਲੇ, ਭਾਵੇਂ ਉਸ ਵੇਲੇ ਨੀਂਦ ਬਹੁਤ ਜ਼ੋਰ ਪਾਉਂਦੀ ਏ, ਪਰ ਜਿਹੜੇ ਨੀਂਦ ਨੂੰ ਤੋੜ ਕੇ ਉਸ ਵੇਲੇ ਜਾਗ ਪੈਂਦੇ ਨੇ, ਤਿੰਨਾਂ ਮਿਲਣ ਕਵਾਓ, ਉਹਨਾਂ ਦੇ ਮਿਲਣ ਦੇ ਦਰਵਾਜ਼ੇ ਖੁੱਲ ਜਾਂਦੇ ਨੇ, ਉਹਨਾਂ ਨੂੰ ਮਿਲਣ ਦਾ ਸਬੱਬ ਬਣ ਜਾਂਦਾ ਹੈ, ਉਹ ਦਾਤ ਉਹਨਾਂ ਨੂੰ ਮਿਲ ਜਾਂਦੀ ਹੈ। ਇਸ ਕਰਕੇ ਅੱਠ ਪਹਿਰਾਂ ਦੀ ਗੱਲ ਕੀਤੀ ਸਤਿਗੁਰੂ ਨੇ ਬਾਣੀ ਵਿੱਚ। ਉਹਨਾਂ ਅੱਠਾਂ ਪਹਿਰਾਂ ਵਿੱਚੋਂ ਇੱਕ ਪਹਿਰ ਜਿਹਦੇ ਉੱਤੇ ਜ਼ੋਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਉਹ ਹੈ ਅੰਮ੍ਰਿਤ ਵੇਲਾ। ਕਹਿਣ ਲੱਗੇ, ਅੰਮ੍ਰਿਤ ਵੇਲੇ ਦੀ ਵਰਤੋਂ ਕਰ, ਇਹ ਰੁੱਤ ਹੈ ਨਾਮ ਬੀਜਣ ਦੀ, ਵੇਲਾ ਹੈ। ਜਪਜੀ ਸਾਹਿਬ ਦੇ ਅੰਦਰ ਸਤਿਗੁਰਾਂ ਨੇ ਇਹ ਤਿੰਨੇ ਗੱਲਾਂ ਕਹੀਆਂ, ਜਪਣਾ ਕਿਸ ਨੂੰ ਹੈ, ਜਪਣਾ ਕਦੋਂ ਹੈ, ਤੇ ਜਪਣਾ ਕਿੰਨਾ ਕੁ ਹੈ। ਸਾਹਿਬ ਨੇ ਬਚਨ ਕਿਹਾ, ਕਿਹੜੀ ਦਾਤ ਉਹਨੂੰ ਭੇਟ ਕਰੀਏ ਕਿ ਉਹ ਸਾਡੇ ਤੇ ਖੁਸ਼ ਹੋ ਜਾਏ, ਕੀ ਬੋਲੀਏ ਕਿ ਉਹ ਸਾਡੇ ਨਾਲ ਪਿਆਰ ਕਰੇ, ਤੇ ਉਹ ਸਮਾਂ ਕਿਹੜਾ ਹੋਣਾ ਚਾਹੀਦਾ, ਤੇ ਕਿੰਨਾ ਕੁ ਉਸ ਨੂੰ ਜਪਣਾ ਚਾਹੀਦਾ ਹੈ, ਕਿੰਨਾ ਕੁ ਜਪਣਾ। ਇਹ ਤਾਂ ਸਪਸ਼ਟ ਕਹਿ ਦਿੱਤਾ ਕਿ ਇੱਕ ਦੋ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਕਦੋਂ ਜਪਣਾ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਵੇਲਾ, ਇਹ ਸ਼ਬਦ ਗੁਰਮਤ ਨੇ ਨਵਾਂ ਕੱਢਿਆ ਅੰਮ੍ਰਿਤ ਵੇਲਾ। ਵੇਲਾ ਸ਼ਬਦ ਸਿੱਧਾ ਹੈ, ਪੰਜਾਬੀ ਦਾ ਲਫ਼ਜ਼ ਹੈ। ਇਹ ਵੇਲਾ ਸ਼ਬਦ ਆਮ ਕਰਕੇ ਪੰਜਾਬੀ ਭਾਸ਼ਾ ਵਿੱਚ, ਪੁਰਾਣੀ ਵਿੱਚ ਵੇਲਾ ਸ਼ਬਦ ਵਰਤਿਆ ਜਾਂਦਾ ਸੀ। ਪੱਤੇ ਵੇਲਾ, ਸ਼ਾਹ ਵੇਲਾ, ਦੁਪਹਿਰ ਵੇਲਾ, ਇਸ ਤਰ੍ਹਾਂ ਲਫ਼ਜ਼ ਵਰਤੇ ਜਾਂਦੇ ਸਨ। ਇਹ ਵੇਲਾ ਜਿਹੜਾ, ਇਹ ਅੰਮ੍ਰਿਤ ਵੇਲਾ ਲਫ਼ਜ਼ ਗੁਰੂ ਸਾਹਿਬ ਨੇ ਵਰਤਿਆ। ਪੁਰਾਤਨ ਜਿਹੜੇ ਧਰਮ ਨੇ ਉਹਨਾਂ ਨੇ ਇਹਨੂੰ ਸੰਧਿਆ ਵੇਲਾ ਕਿਹਾ ਹੈ। ਸੰਧਿਆ ਦਾ ਮਤਲਬ ਸੰਧੀ, ਜੋੜ, ਜਿੱਥੇ ਦਿਨ ਤੇ ਰਾਤ ਜੁੜਦੇ ਨੇ ਉਹਨੂੰ ਕਹਿੰਦੇ ਸੰਧਿਆ ਵੇਲਾ। ਪਰ ਗੁਰੂ ਸਾਹਿਬ ਨੇ ਕਿਹਾ ਜਿੱਥੇ ਰਾਤ ਤੇ ਦਿਨ ਮਿਲਦੇ ਨੇ ਉੱਥੇ ਬੰਦੇ ਦੀ ਸੁਰਤ ਤੇ ਸ਼ਬਦ ਮਿਲੇ। ਇਹ ਵੀ ਇੱਕ ਰਾਤ ਤੇ ਦਿਨ ਹੈ। ਇਸ ਵੇਲੇ ਦੇ ਅੰਦਰ ਬੰਦੇ ਦਾ ਮਨ ਤੇ ਗੁਰੂ ਕਾ ਸ਼ਬਦ, ਜਿੱਥੇ ਦੋਵਾਂ ਦਾ ਜੋੜ ਪੈਂਦਾ ਉਹਨੂੰ ਕਹਿੰਦੇ ਨੇ ਸੰਧਿਆ ਵੇਲਾ। ਉਸ ਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਦਾ ਮਤਲਬ ਜਿਸ ਵੇਲੇ ਵਿੱਚ ਮਨੁੱਖ ਅੰਮ੍ਰਿਤ ਦੇ ਬਿਲਕੁਲ ਨੇੜੇ ਹੁੰਦਾ ਹੈ, ਥੋੜਾ ਯਤਨ ਕਰਕੇ ਜਲਦੀ ਪਹੁੰਚ ਸਕਦਾ ਹੈ। ਜੇ ਉਹਦੀ ਵਰਤੋਂ ਕਰਨ ਦੀ ਇਹਨੂੰ ਜਾਚ ਆ ਜਾਏ, ਇਹਨੂੰ ਤਰੀਕਾ ਆ ਜਾਏ, ਤਾਂ ਉਹ ਵੇਲਾ ਇਹਦਾ ਬਹੁਤ ਜ਼ਿਆਦਾ ਸਹਾਈ ਹੋ ਸਕਦਾ ਹੈ। ਵੈਸੇ ਵਿਦਵਾਨਾਂ ਨੇ ਇਹਦੇ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਇਹਦੀ ਵਿਆਖਿਆ ਕੀਤੀ ਹੈ ਵੀ ਕਿਹੜੇ ਪਹਿਰ ਦੇ ਵਿੱਚ, ਜਿਹੜੇ ਕਾਇਨਾਤ ਦੇ ਅੰਦਰ ਪੰਜ ਤੱਤ ਨੇ ਔਰ ਸਾਡਾ ਸਰੀਰ ਵੀ ਪੰਜਾਂ ਤੱਤਾਂ ਦਾ ਬਣਿਆ। ਗੁਰੂ ਸਾਹਿਬ ਨੇ ਸਪਸ਼ਟ ਕਿਹਾ ਬਾਣੀ ਦੇ ਅੰਦਰ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪੰਜਾਂ ਤੱਤਾਂ ਦਾ ਸਰੀਰ ਬਣਿਆ, ਮਿੱਟੀ ਦਾ, ਅਗਨੀ ਦਾ, ਪਾਣੀ ਦਾ, ਹਵਾ ਦਾ ਤੇ ਆਕਾਸ਼ ਤੱਤ ਨਾਲ ਇਹ ਸਰੀਰ ਬਣਿਆ ਹੈ। ਇਹ ਜਿਹੜੇ ਅੱਠ ਪੈਰ ਨੇ ਨਾ, ਇਹ ਪੰਜ ਤੱਤ ਤੇ ਤਿੰਨ ਗੁਣ, ਜਿਨ੍ਹਾਂ ਨੂੰ ਸੁਖਮਣੀ ਸਾਹਿਬ ਵਿੱਚ ਪੜੋਗੇ ਕਿ ਤ੍ਰੈ ਗੁਣ ਤੇ ਪ੍ਰਭ ਭਿੰਨ, ਉਹ ਤਿੰਨ ਗੁਣ ਤੇ ਪੰਜ ਤੱਤ ਸਾਡੇ ਸਰੀਰ ਦੇ ਅੰਦਰ ਨੇ, ਧਿਆਨ ਦੇਣਾ। ਇਹ ਇੱਕ ਮੈਥ ਹੈ, ਇਹਦੇ ਵਿੱਚ ਸ਼ਰਧਾ ਵਾਲੀ ਗੱਲ ਉਹ ਵੱਖਰੀ, ਜਿਹੜੀ ਗੁਰਸਿੱਖੀ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਥੋੜੀ ਜਿਹੀ, ਕਿਉਂਕਿ ਸਿੱਖ ਧਰਮ ਜਿੱਥੇ ਭਾਵੁਕ ਹੈ, ਜਿੱਥੇ ਉਹ ਪਿਆਰ, ਭਾਵਨਾ, ਸੇਵਾ, ਸਮਰਪਣ ਇਹਦੇ ਨਾਲ ਜੁੜਿਆ ਹੋਇਆ, ਉੱਥੇ ਸਿੱਖ ਧਰਮ ਦੇ ਵਿੱਚ ਮੈਥ ਵੀ ਹੈ, ਸਿਸਟਮ ਵੀ ਹੈ। ਜੇ ਕੋਈ ਜਾਣਨਾ ਚਾਹੇ ਤੇ ਜਾਣਿਆ ਜਾ ਸਕਦਾ ਹੈ, ਹਿਸਾਬ ਕਿਤਾਬ ਵੀ ਹੈ ਇਹਦੇ ਵਿੱਚ। ਦੋਵੇਂ ਚੀਜ਼ਾਂ ਜਿੱਥੇ ਜੁੜ ਜਾਣ ਉੱਥੇ ਸੋਨੇ ਤੇ ਸੁਹਾਗਾ ਹੈ। ਸਾਡਾ ਸਰੀਰ ਜਿਵੇਂ ਅੱਠ ਪੈਰ ਬਣਾਏ ਪਰਮਾਤਮਾ ਨੇ, ਚੌਵੀ ਘੰਟਿਆਂ ਦੇ ਤਿੰਨ ਤਿੰਨ ਘੰਟੇ ਅੱਠ ਖੰਡਾਂ ਵਿੱਚ ਵੰਡ ਦਿੱਤਾ, ਅੱਠੀ ਪੈਰੀ ਅੱਠ ਖੰਡ ਕਰ ਦਿੱਤੇ, ਅੱਠ ਹਿੱਸੇ ਕਰ ਦਿੱਤੇ, ਉਸ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਅੱਠ ਚੀਜ਼ਾਂ ਪਾਈਆਂ। ਉਹ ਕਿਹੜੀਆਂ ਕਿਹੜੀਆਂ ਸਨ? ਉਹਨਾਂ ਵਿੱਚ ਪੰਜ ਤੱਤ ਪਾਏ ਤੇ ਤਿੰਨ ਗੁਣ ਪਾਏ ਇਹਦੇ ਵਿੱਚ। ਤਿੰਨ ਤਰ੍ਹਾਂ ਦੇ ਗੁਣ ਦਾ ਅਰਥ ਹੈ ਸੁਭਾਅ ਪਾਇਆ। ਇਹ ਤਿੰਨ ਗੁਣ ਕਿਹੜੇ ਨੇ? ਤੱਤ ਤੇ ਤੁਸੀਂ ਸਰਵਣ ਕਰ ਲਏ, ਆਮ ਪ੍ਰਸਿੱਧ ਹੈ ਵੀ ਪੰਜ ਤੱਤ ਇਹ ਨੇ। ਤਿੰਨ ਗੁਣ ਨੇ ਰਜੋ, ਤਮੋ ਤੇ ਸਤੋ ਗੁਣ, ਤਿੰਨ ਤਰ੍ਹਾਂ ਦਾ ਸੁਭਾਵ, ਰਾਜਸੀ ਸੁਭਾਅ। ਰਜੋ ਗੁਣ ਦਾ ਅਰਥ ਹੈ ਜਦੋਂ ਸਾਡਾ ਮਨ ਦੂਸਰੇ ਬੰਦਿਆਂ ਨੂੰ ਫੜਨ ਵਾਸਤੇ ਉਤੇਜਿਤ ਹੁੰਦਾ ਹੈ, ਦੂਜਿਆਂ ਤੇ ਆਪਣਾ ਅਧਿਕਾਰ ਜਮਾਉਣ ਵਾਸਤੇ ਉਤੇਜਿਤ ਹੁੰਦਾ ਹੈ, ਦੂਜਿਆਂ ਨੂੰ ਆਪਣੇ ਗੁਲਾਮ ਕਰਨ ਤੇ ਉਤੇਜਿਤ ਹੁੰਦਾ, ਉਦੋਂ ਅਸੀਂ ਕਹਿੰਦੇ ਹਾਂ ਵੀ ਇਸ ਬੰਦੇ ਦੇ ਮਨ ਦੇ ਉੱਤੇ ਰਜੋ ਗੁਣ ਚੜਿਆ ਹੋਇਆ ਹੈ। ਰਜੋ ਦਾ ਅਰਥ ਜਿਹੜਾ ਰਜੋ ਸ਼ਬਦ ਹੈ, ਰਾਜ ਸ਼ਬਦ ਹੈ, ਇਹ ਰਜ ਤੋਂ ਬਣਿਆ। ਰਜ ਦੇ ਅਰਥ ਨੇ ਰੱਸੀ, ਰੱਸੀ ਦਾ ਅਰਥ ਹੈ ਕਿਸੇ ਬੰਦੇ ਨੂੰ ਬੰਧਣ ਵਾਲੀ ਚੀਜ਼, ਉਹ ਬਿਰਤੀ ਜਿਹੜੀ ਕਿਸੇ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੀ ਹੈ, ਕਿਸੇ ਨੂੰ ਆਪਣੇ ਅਧੀਨ ਲਿਆਉਣਾ ਚਾਹੁੰਦੀ, ਉਹਨੂੰ ਕਹਿੰਦੇ ਨੇ ਰਜੋ ਗੁਣ, ਰਜੋ ਸੁਭਾਵ ਜਿਹੜਾ ਹੈ। ਇਹ ਇੱਕ ਤੀਜਾ ਤਿੰਨ ਗੁਣਾਂ ਵਿੱਚੋਂ ਪਹਿਲਾ ਸੁਭਾਅ ਹੈ, ਸਾਡੇ ਸਾਰਿਆਂ ਦੇ ਅੰਦਰ ਹੈ। ਇਹ ਠੀਕ ਹੈ ਸਾਡੀ ਵਾਹ ਨਾ ਚੱਲੇ, ਅਸੀਂ ਦੂਜਿਆਂ ਅੱਗੇ ਹੱਥ ਜੋੜ ਦਿਆਂਗੇ, ਝੁੱਕ ਜਾਵਾਂਗੇ। ਬੰਦੇ ਦਾ ਸੁਭਾਅ ਇਹੀ ਹੈ ਵੀ ਸਾਰੀ ਦੁਨੀਆ ਮੇਰੇ ਹੱਥ ਵਿੱਚ ਆ ਜਾਏ। ਪਰ ਸਤਿਗੁਰੂ ਨੇ ਕਿਹਾ ਇਸ ਸੁਭਾਅ ਨੂੰ ਵੇਖ ਤੇ ਇਹਨੂੰ ਹਟਾ, ਤੂੰ ਸੰਸਾਰ ਨੂੰ ਹੱਥ ਵਿੱਚ ਕਰਨ ਦੀ ਬਜਾਏ ਆਪ ਵਾਹਿਗੁਰੂ ਦੇ ਹੱਥ ਵਿੱਚ ਚਲਾ ਜਾ, ਸਾਰਾ ਸੰਸਾਰ ਤੇਰੇ ਹੱਥ ਵਿੱਚ ਆ ਜਾਏਗਾ। ਆ ਸੰਸਾਰ ਨੂੰ ਆਪਣੇ ਹੱਥਾਂ ਵਿੱਚ ਲਿਆਉਣ ਦੀ ਬਜਾਏ ਵੀ ਇਹ ਵੀ ਮੇਰੇ ਹੱਥ ਵਿੱਚ ਆ ਜਾਏ, ਇਹ ਵੀ ਮੇਰੇ ਹੱਥ ਵਿੱਚ ਆ ਜਾਏ, ਤੂੰ ਪਰਮਾਤਮਾ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਦੇ ਦੇ, ਸਾਰਾ ਕੁਝ ਤੇਰੇ ਹੱਥਾਂ ਵਿੱਚ ਆ ਜਾਏਗਾ। ਸਭੇ ਥੋਕ ਪ੍ਰਾਪਤੇ ਜੇ ਇੱਕ ਆਵੇ ਹੱਥ। ਸਾਹਿਬ ਨੇ ਕਿਹਾ ਰਜੋ ਗੁਣ ਹੈ, ਪਹਿਲਾ ਗੁਣ ਰਜੋ ਗੁਣ, ਦੂਸਰਾ ਗੁਣ ਹੈ ਤਮੋ ਗੁਣ, ਤਮੋ ਗੁਣ ਹੈ ਤਾਮਸੀ ਗੁਣ, ਸਰੀਰ ਦੇ ਭੋਗ। ਇਹ ਦੂਸਰਾ ਗੁਣ ਕਈ ਵਾਰੀ ਸਾਡੇ ਸਰੀਰ ਵਿੱਚ ਪ੍ਰਧਾਨ ਰਹਿੰਦਾ ਹੈ, ਦੂਸਰਾ ਸੁਭਾਅ ਇਸ ਤਮੋ ਗੁਣ ਦੇ ਅੰਦਰ ਆਉਂਦਾ ਹੈ। ਵਧੀਆ ਤੋਂ ਵਧੀਆ ਭੋਜਨ ਖਾਣਾ, ਵਧੀਆ ਤੋਂ ਵਧੀਆ ਤਸਵੀਰਾਂ ਵੇਖਣੀਆਂ, ਵਧੀਆ ਤੋਂ ਵਧੀਆ ਸੰਗੀਤ ਸੁਣਨਾ, ਚੰਗੇ ਕੱਪੜੇ ਪਾਉਣੇ, ਇਹਨੂੰ ਕਹਿੰਦੇ ਨੇ ਤਮੋ ਗੁਣ। ਮਾਇਆ ਕਮਾਉਣੀ, ਮਕਾਨ ਚੰਗਾ ਬਣਾਉਣ ਦਾ ਯਤਨ ਕਰਨਾ, ਗੱਡੀ ਵਧੀਆ ਖਰੀਦਣੀ, ਆਪਣਾ ਸਟੇਟਸ ਜਿਹੜਾ ਮਿਆਰ ਹੈ ਜੀਵਨ ਦਾ, ਸਟੇਟਸ ਜਿਹੜਾ ਬਣਾਇਆ ਜਾਂਦਾ ਹੈ ਉਹ ਉੱਚਾ ਕਰਨ ਦਾ ਯਤਨ ਕਰਨਾ, ਉਹਨੂੰ ਕਹਿੰਦੇ ਨੇ ਬੰਦਾ ਤਮੋ ਗੁਣ ਵਿੱਚ ਹੈ। ਇਹਦੇ ਜੀਵਨ ਦੇ ਉੱਤੇ ਹੁਣ ਤਮੋ ਗੁਣ ਭਾਰਾ ਹੈ, ਉਹ ਵਧਿਆ ਹੋਇਆ ਅੰਦਰ, ਉਹਨੂੰ ਕਹਿੰਦੇ ਨੇ ਦੂਸਰਾ ਗੁਣ। ਇੱਥੇ ਤ੍ਰੈ ਗੁਣ ਸ਼ਬਦ ਵਾਰ ਵਾਰ ਆਏਗਾ ਗੁਰਬਾਣੀ ਵਿੱਚ, ਤਾਂ ਮੈਂ ਆਪ ਜੀ ਨਾਲ ਸਾਂਝਾ ਕਰਨ। ਤ੍ਰੈ ਗੁਣ ਤੇ ਪ੍ਰਭ ਭਿੰਨ, ਪਰਮਾਤਮਾ ਇਹਨਾਂ ਤਿੰਨਾਂ ਗੁਣਾਂ ਤੋਂ ਭਿੰਨ ਵੱਖਰਾ ਹੈ, ਇਹਨਾਂ ਦੇ ਵਿੱਚ ਵੀ ਉਹਦੀ ਸ਼ਕਤੀ ਤੇ ਇਹਦੇ ਤੋਂ ਵੱਖਰਾ ਵੀ ਹੈ। ਤੀਸਰਾ ਗੁਣ ਹੈ ਸਤੋ ਗੁਣ, ਸਤੋ ਗੁਣ ਹੈ ਚੰਗੇ ਕਰਮ ਕਰਨੇ, ਇਹ ਸਾਤਕੀ ਸੁਭਾਅ ਹੈ ਜਿਹਦੇ ਵਿੱਚ ਆਦਮੀ ਦਾਨ ਕਰਦਾ ਹੈ, ਸੇਵਾ ਕਰਦਾ ਹੈ, ਧਾਰਮਿਕ ਗ੍ਰੰਥ ਪੜ੍ਹਦਾ ਹੈ, ਚੰਗੀ ਗੱਲ ਕਰਦਾ, ਚੰਗੀ ਗੱਲ ਸੁਣਦਾ, ਉਹਦੇ ਅੰਦਰ ਸੇਵਾ ਵੀ ਆਉਂਦੀ ਹੈ, ਸੱਚ ਬੋਲਦਾ, ਇਹ ਇੱਕ ਕਰਮ ਹੈ ਨਾ, ਆਖਰ ਹੈ ਤਾਂ ਕਰਮ ਵਿੱਚ ਆਉਂਦਾ। ਇਹ ਹੈ ਸਤੋ ਗੁਣ, ਸਤੋ ਗੁਣ ਦੂਸਰੇ ਪਹਿਲਿਆਂ ਨਾਲੋਂ ਚੰਗਾ ਹੈ, ਉਹਦੇ ਨਾਲੋਂ ਕਿਤੇ ਚੰਗਾ ਹੈ, ਕਿਉਂਕਿ ਸ਼ੁਭ ਕਰਮ ਕਰਨ ਲੱਗ ਪਿਆ। ਪਰ ਹੈ ਇਹ ਵੀ ਬੰਧਨ, ਜੇ ਇਹ ਕਰਕੇ ਬੰਦੇ ਨੇ ਸੋਚਿਆ ਵੀ ਮੈਂ ਕੀਤਾ, ਫਿਰ ਇਹ ਵੀ ਉਹਨਾਂ ਦੇ ਨਾਲ ਜੁੜ ਜਾਏਗਾ। ਇਹ ਤੀਸਰਾ ਗੁਣ ਸਾਤਕੀ ਗੁਣ ਹੈ। ਪੰਜ ਤੱਤ ਤੇ ਤਿੰਨ ਗੁਣ, ਅੱਠ ਚੀਜ਼ਾਂ ਦਾ ਸਾਡਾ ਸਰੀਰ ਬਣਿਆ, ਔਰ ਅੱਠੇ ਹੀ ਪੈਰ ਨੇ, ਇਹਨਾਂ ਅੱਠਾਂ ਪੈਰਾਂ ਵਿੱਚ ਇੱਕ ਪੈਰ ਵਿੱਚ ਇੱਕ ਤੱਤ ਭਾਰੂ ਹੁੰਦਾ, ਹਾਵੀ ਹੁੰਦਾ, ਜ਼ਿਆਦਾ ਅਸਰ ਕਰਦਾ ਹੈ, ਜਿਵੇਂ ਪਾਣੀ ਤੱਤ ਹੈ ਤੇ ਆਕਾਸ਼ ਤੱਤ, ਉਹ ਅੰਮ੍ਰਿਤ ਵੇਲੇ ਪ੍ਰਭਾਵੀ ਹੁੰਦਾ ਹੈ। ਗੁਰੂ ਸਾਹਿਬ ਨੇ ਜਿਹੜਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਦਿੱਤਾ ਹੈ ਨਾ, ਉਹਦਾ ਕੋਈ ਕਾਰਨ ਸੀ, ਸਰੀਰਕ ਸੀ, ਔਰ ਉਹਦਾ ਸਰੀਰ ਨਾਲ ਵੀ ਸੰਬੰਧ ਹੈ, ਸਰੀਰ ਨੂੰ ਅਰੋਗਤਾ ਪ੍ਰਦਾਨ ਕਰਦਾ ਹੈ। ਹੁਣ ਤੇ ਵਿਗਿਆਨ ਵੀ ਕਹਿਣ ਲੱਗ ਪਈ ਵੀ ਸਵੇਰੇ ਨਹਾਉਣਾ ਚਾਹੀਦਾ, ਇਸ਼ਨਾਨ ਕਰਨਾ ਚਾਹੀਦਾ, ਸਵੇਰੇ ਸੈਰ ਕਰਨੀ ਚਾਹੀਦੀ ਹੈ। ਇਹਦਾ ਕੀ ਕਾਰਨ ਹੈ? ਕਿਉਂਕਿ ਸਰੀਰ ਦੇ ਅੰਦਰ ਜਿਹੜਾ ਬਹੁਤਾਤ ਵਿੱਚ ਸਾਡੇ ਪਾਣੀ ਹੈ ਨਾ, ਉਹ ਸਵੇਰੇ ਪਾਣੀ ਦੀ ਮੰਗ ਕਰਦਾ, ਉਹਨੂੰ ਚਾਹੀਦਾ ਪਾਣੀ ਸਵੇਰੇ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹ ਸਵੇਰੇ ਪਾਣੀ ਦੀ ਮੰਗ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕਿਹਾ ਕਿ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਯੋਗਾ। ਇਹ ਕਈ ਬਿਮਾਰੀਆਂ ਦਾ ਇਲਾਜ ਹੈ ਅੰਮ੍ਰਿਤ ਵੇਲੇ ਦਾ ਇਸ਼ਨਾਨ। ਇਸ ਅੰਮ੍ਰਿਤ ਵੇਲੇ ਵਿੱਚ ਜ਼ਿਆਦਾਤਰ ਜਿਹੜਾ ਪਾਣੀ ਤੇ ਆਕਾਸ਼ ਤੱਤ, ਇਹਨਾਂ ਦੀ ਪ੍ਰਧਾਨਤਾ ਹੁੰਦੀ ਏ। ਅੱਠ ਹਿੱਸੇ ਨੇ, ਚੌਵੀ ਘੰਟਿਆਂ ਦੇ ਅੱਠ ਪੈਰ ਨੇ, ਅੱਠਾਂ ਪੈਰਾਂ ਵਿੱਚ ਇੱਕ ਇੱਕ ਪੈਰ ਵਿੱਚ ਇੱਕ ਇੱਕ ਤੱਤ ਦੀ ਪ੍ਰਧਾਨਤਾ ਹੁੰਦੀ, ਯਾਨੀ ਕਿ ਉਹ 80% ਕੰਮ ਕਰਦੇ ਨੇ, 20% ਦੂਜੇ ਤੱਤ ਕੰਮ ਕਰਦੇ ਨੇ। ਇਸ ਤਰ੍ਹਾਂ ਅੱਠ ਹੀ ਪੈਰ ਹੋ ਗਏ ਤੇ ਪੰਜ ਤੱਤ ਤੇ ਤਿੰਨ ਗੁਣ, ਰਜੋ ਤਮੋ ਤੇ ਸਤੋ, ਇਹ ਅੱਠੇ ਚੀਜ਼ਾਂ ਹੋ ਗਈਆਂ। ਇਹ ਵੀ ਜਿਹੜੇ ਸੁਭਾਵ ਨੇ, ਉਹਨਾਂ ਅੱਠਾਂ ਪੈਰਾਂ ਵਿੱਚ ਇੱਕ ਇੱਕ ਪੈਰ ਵਿੱਚ ਕੰਮ ਕਰਦੇ ਨੇ। ਹੁਣ ਜਿਹੜੇ ਤਿੰਨ ਗੁਣ ਨੇ, ਤਿੰਨ ਤਰ੍ਹਾਂ ਦਾ ਸੁਭਾਅ ਹੈ। ਰਜੋ ਦਾ ਅਰਥ ਦੂਜਿਆਂ ਤੇ ਪ੍ਰਭਾਵ ਪਾਉਣਾ, ਤਮੋ ਦਾ ਅਰਥ ਹੈ ਸਰੀਰ ਦੇ ਭੋਗਾਂ ਵੱਲ ਪ੍ਰੇਰਿਤ ਹੋਣਾ, ਤੇ ਤੀਸਰਾ ਹੈ ਸਤੋ ਗੁਣ, ਧਾਰਮਿਕ ਕਰਮਾਂ ਵੱਲ ਪ੍ਰੇਰਿਤ ਹੋਣਾ। ਇਹ ਜਿਹੜਾ ਸਤੋ ਗੁਣ ਹੈ, ਜ਼ਿਆਦਾਤਰ ਅੰਮ੍ਰਿਤ ਵੇਲੇ ਪ੍ਰਭਾਵ ਰੱਖਦਾ ਮਨੁੱਖ ਤੇ, ਇਸ ਲਈ ਉਹ ਸੌਖਾ ਹੈ। ਖੈਰ, ਮੈਂ ਇਹਦੀ ਵਿਆਖਿਆ ਸਿਰਫ ਸਰਲ ਜਿਹੇ ਲਫ਼ਜ਼ਾਂ ਵਿੱਚ ਹੀ ਆਪ ਜੀ ਨਾਲ ਤੇ ਥੋੜੇ ਲਫ਼ਜ਼ਾਂ ਵਿੱਚ ਹੀ ਸਾਂਝੀ ਕਰਨੀ ਚਾਹੁੰਦਾ। ਗੁਰੂ ਸਾਹਿਬ ਨੇ ਕਿਹਾ ਅੱਠੀ ਪੈਰੀ ਅੱਠ ਖੰਡ, ਨੌਵਾਂ ਖੰਡ ਸਰੀਰ, ਇਹਦੇ ਵਿੱਚ ਨੌਵਾਂ ਖੰਡ ਜਿਹੜਾ ਸਰੀਰ ਮਿਲਾ ਦਿੱਤਾ, ਨੌਵਾਂ ਹਿੱਸਾ ਬ੍ਰਹਿਮੰਡ ਦਾ, ਨੌਵਾਂ ਹਿੱਸਾ ਜੀਵਨ ਦਾ। ਹੁਣ ਇਸ ਨੌਵੇਂ ਖੰਡ ਦੇ ਵਿੱਚੋਂ ਅੱਠ ਖੰਡਾਂ ਦੀ ਖੋਜ ਕਰਨੀ ਹੈ, ਕਿਉਂਕਿ ਇਹ ਜਿਹੜੀ ਦੇਹ ਹੈ ਨਾ, ਸਾਰੇ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਭਗਤ ਜੀ ਨੇ ਤਾਂ ਹੀ ਕਿਹਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਸ ਕਾਇਨਾਤ ਵਿੱਚ ਜਿੰਨੇ ਰਸ ਨੇ, ਜਿਨ੍ਹਾਂ ਨੂੰ ਅਸੀਂ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸਾਰੇ ਦੇ ਸਾਰੇ ਰਸ ਮਨੁੱਖ ਦੇ ਸਰੀਰ ਵਿੱਚ ਮੌਜੂਦ ਨੇ ਗੁਰਬਾਣੀ ਅਨੁਸਾਰ। ਜਿੰਨੇ ਰਸ ਨੇ ਬਾਹਰ, ਜਿੰਨੇ ਰੰਗ ਤਮਾਸ਼ੇ ਨੇ, ਆ ਗੁਰੂ ਅਰਜਨ ਦੇਵ ਜੀ ਦੇ ਬਚਨ ਆਉਂਦੇ ਨੇ ਕਿ ਰੰਗ ਤਮਾਸ਼ਾ ਪੂਰਨ ਆਸਾ। ਆਮ ਬੰਦਾ ਇਹ ਦੌੜਦਾ ਹੈ ਨਾ ਬਾਹਰਲੇ ਪਾਸੇ ਵੀ ਚਲੋ ਫਲਾਣੇ ਥਾਂ ਤੇ ਰੰਗ ਤਮਾਸ਼ਾ ਦੇਖ ਕੇ ਆਉਂਦੇ ਹਾਂ, ਉਧਰ ਆਪਣੇ ਮਨ ਦੀ ਪੂਰਤੀ ਕਰ ਲਵਾਂਗੇ। ਕਿੰਨੇ ਸੰਸਾਰ ਦੇ ਦ੍ਰਿਸ਼ ਨੇ, ਕਿੰਨੀਆਂ ਚੀਜ਼ਾਂ ਨੇ, ਕਿੰਨੇ ਖੇਤਰ ਨੇ ਜਿਨ੍ਹਾਂ ਵਿੱਚ ਮਨੁੱਖ ਜਾ ਜਾ ਕੇ ਅੱਖਾਂ ਨਾਲ ਵੇਖ ਕੇ ਆਪਣੇ ਸਰੀਰ ਨੂੰ ਰਜਾਉਣਾ ਚਾਹੁੰਦਾ ਪਰ ਬਾਹਰੋਂ ਉਹਦੀ ਪੂਰਤੀ ਨਹੀਂ ਹੁੰਦੀ। ਜਿਨ੍ਹਾਂ ਨੇ ਸ਼ਬਦ ਦੁਆਰਾ ਸਰੀਰ ਨੂੰ ਖੋਜਿਆ ਤਾਂ ਉਸ ਸਰੀਰ ਵਿੱਚੋਂ ਜਦੋਂ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ, ਪਰਮਾਤਮਾ ਦੇ ਪਿਆਰ ਦੀ ਪ੍ਰਾਪਤੀ ਹੋ ਗਈ, ਉਹਦੇ ਸਿਮਰਨ ਦੀ, ਉਹਦੀ ਯਾਦ ਦੀ ਪ੍ਰਾਪਤੀ ਹੋ ਗਈ, ਤਾਂ ਜਦੋਂ ਸ਼ਬਦ ਦੀ ਪ੍ਰਾਪਤੀ ਹੋਈ, ਨਾਮ ਦੀ ਪ੍ਰਾਪਤੀ ਹੋਈ, ਜਿੰਨੀਆਂ ਚੀਜ਼ਾਂ ਸਨ ਬ੍ਰਹਿਮੰਡ ਦੇ ਵਿੱਚ ਉਹ ਸਾਰੀਆਂ ਸ਼ਬਦ ਤੋਂ ਹੀ ਪੈਦਾ ਹੋਈਆਂ ਨੇ, ਉਹਨਾਂ ਦੇ ਸਾਰੇ ਰਸ ਵੀ ਮਨੁੱਖ ਨੂੰ ਉਸੇ ਵੇਲੇ ਪ੍ਰਾਪਤ ਹੋ ਗਏ। ਆਮ ਤੌਰ ਤੇ ਮਨੁੱਖ ਸੋਚਦਾ ਹੈ ਕਿ ਧਾਰਮਿਕ ਬੰਦਾ ਤਿਆਗੀ ਹੈ, ਇਹਨੇ ਸਾਰਾ ਸੰਸਾਰ ਛੱਡ ਦਿੱਤਾ ਹੈ, ਧਿਆਨ ਦਿਓ ਇਹ ਬੜਾ ਵੱਡਾ ਤਿਆਗੀ। ਤੇ ਆਮ ਪਬਲਿਕ ਸਮਝਦੀ ਵੀ ਇਹ ਹੈ ਵੀ ਤਿਆਗੀ ਨੂੰ ਧਾਰਮਿਕ ਕਹਿੰਦੇ ਨੇ। ਜੇ ਤੁਸੀਂ ਗੁਰਬਾਣੀ ਦੇ ਡੂੰਘੇ ਭਾਵਾਂ ਵਿੱਚ ਜਾਓ, ਧਾਰਮਿਕ ਬੰਦਾ ਤਿਆਗੀ ਨਹੀਂ, ਉਹ ਦੁਨੀਆਂ ਦਾ ਸਭ ਤੋਂ ਵੱਡਾ ਭੋਗੀ ਆਦਮੀ ਹੈ। ਕਿਉਂਕਿ ਸੰਸਾਰ ਦਾ ਬੰਦਾ ਭੋਗੇਗਾ ਇੱਕ ਚੀਜ਼ ਨੂੰ, ਉਹਦੀ ਤਾਂ ਉਮਰ ਵੀ ਛੋਟੀ ਹੈ, ਘੱਟ ਹੈ ਬਿਲਕੁਲ, ਉਹਦੇ ਵਿੱਚ ਕਿੰਨਾ ਕੁ ਭੋਗ ਸਕਦਾ। ਪਰ ਜਿਹੜਾ ਧਰਮ ਸ਼ਬਦ ਨਾਲ ਜੁੜ ਗਿਆ, ਨਾਮ ਨਾਲ ਜੁੜ ਗਿਆ, ਨਾਮ ਦੇ ਵਿੱਚ ਸਾਰੇ ਭੋਗ ਆ ਜਾਂਦੇ ਨੇ। ਔਰ ਉਹ ਐਸਾ ਭੋਗ ਹੈ ਜਿਹੜਾ ਬੰਦੇ ਦੇ ਸਰੀਰ ਨੂੰ ਖਤਮ ਨਹੀਂ ਕਰਦਾ। ਬਾਕੀ ਦੇ ਜਿੰਨੇ ਸੰਸਾਰ ਦੇ ਭੋਗ ਨੇ ਉਹ ਬੰਦੇ ਦੀ ਦੇਹ ਨੂੰ ਖਤਮ ਕਰੀ ਜਾਂਦੇ ਨੇ, ਕਮਜ਼ੋਰ ਕਰੀ ਜਾਂਦੇ ਨੇ। ਕੇਵਲ ਇੱਕੋ ਭੋਗ ਹੈ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ, ਉਸ ਭੋਗ ਦੀ ਨਿਸ਼ਾਨੀ ਕੀ ਹੈ? ਆਪਾਂ ਵੀ ਇਹ ਲਫ਼ਜ਼ ਵਰਤਨੇ ਆ। ਆਮ ਤੌਰ ਤੇ ਸਿੱਖ ਜਗਤ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਰਖਾਏ ਜਾਂਦੇ ਨੇ, ਤੁਰਕੀ ਬਾਣੀ ਦੇ ਸਹਿਜ ਪਾਠ ਰਖਾਇਆ ਜਾਂਦਾ ਤੇ ਜਿੱਦਣ ਸਮਾਪਤੀ ਹੋਣੀ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਅੱਜ ਭੋਗ ਪੈਣਾ ਹੈ। ਪ੍ਰਚਲਿਤ ਹੋ ਗਿਆ ਨਾ ਸ਼ਬਦ, ਕਈ ਐਸੇ ਸ਼ਬਦ ਨੇ ਜਿਹੜੇ ਪ੍ਰਚਲਿਤ ਹੋ ਗਏ ਨੇ, ਉਹਨਾਂ ਦੇ ਅਰਥਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ। ਅਸੀਂ ਕਹਿੰਦੇ ਹਾਂ ਵੀ ਭੋਗ ਪੈ ਚੱਲਾ, ਭੋਗ ਦਾ ਮਤਲਬ ਅਸੀਂ ਪਤਾ ਕੀ ਕੱਢਦੇ ਹਾਂ, ਭੋਗ ਦੇ ਅਰਥ ਕੱਢਦੇ ਹਾਂ ਵੀ ਸਮਾਪਤੀ ਹੋ ਚੱਲੀ ਹੈ, ਭੋਗ ਦੇ ਅਰਥ ਸਮਾਪਤੀ ਨਹੀਂ ਹੈ। ਇਹ ਅਸੀਂ ਆਪਣੇ ਮਨ ਵਿੱਚ ਵੈਸੇ ਗਲਤ ਭਰ ਲਿਆ, ਭੋਗ ਪੈਣਾ ਸਮਾਪਤੀ ਨਹੀਂ ਹੁੰਦੀ। ਇਹ ਸ਼ਬਦ ਆਮ ਵਰਤੇ ਜਾਣਗੇ, ਫਲਾਣੇ ਦੇ ਜ਼ਿੰਦਗੀ ਦਾ ਤੇ ਭੋਗ ਹੀ ਪੈ ਗਿਆ ਹੈ, ਗਲਤ ਹੈ ਬਿਲਕੁਲ। ਭੋਗ ਤੋਂ ਤੇ ਆਰੰਭ ਤਾਂ ਹੁੰਦੀ ਹੈ, ਭੋਗ ਤੇ ਸਮਾਪਤੀ ਥੋੜੀ ਹੁੰਦੀ ਹੈ। ਭੋਗ ਦਾ ਮਤਲਬ ਹੈ ਕਿ ਆਹ ਜਿਹੜੀ 48 ਘੰਟੇ 50 ਘੰਟੇ ਬਾਣੀ ਪੜ੍ਹੀ ਗਈ ਹੈ, ਧੁਰ ਕੀ ਬਾਣੀ, ਇਹ ਜਿਹੜੀ 2 ਦਿਨ ਬਾਣੀ ਪੜ੍ਹੀ ਗਈ ਹੈ, ਇਹ ਪੜ੍ਹਦਿਆਂ ਜਾਂ ਹਫ਼ਤੇ ਵਿੱਚ ਸਹਿਜ ਪਾਠ ਕੀਤਾ ਜਾਂ ਮਹੀਨੇ ਵਿੱਚ ਕੀਤਾ, ਪੜ੍ਹਦਿਆਂ ਉਹ ਅੰਮ੍ਰਿਤ ਦਾ ਭੋਜਨ ਹੁਣ ਤਿਆਰ ਹੋ ਗਿਆ ਤੇ ਆਓ ਹੁਣ ਇਕੱਠੇ ਹੋ ਕੇ ਇਹਦਾ ਭੋਗ ਕਰੀਏ ਨੂੰ ਛਕ ਲਈਏ। ਹੁਣ ਉਹ ਤੇ ਖਾਣ ਤੋਂ ਸ਼ੁਰੂ ਹੋਣੀ ਸੀ ਗੱਲ, ਭੋਗਣ ਤੋਂ, ਉਹ ਸਮਾਪਤੀ ਥੋੜੀ ਸੀ। ਪਰ ਮੈਂ ਜਿਵੇਂ ਕੱਲ ਬੇਨਤੀ ਕੀਤੀ ਸੀ, ਬੰਦਾ ਧਰਮ ਦਾ ਤੇ ਭੋਗ ਪਾਉਣ ਦੇ ਪਿੱਛੇ ਪਿਆ ਵੀ ਇਹ ਖਤਮ ਕਦੋਂ ਹੋਵੇਗਾ। ਤੁਸੀਂ ਵੇਖੋਗੇ ਆਮ ਤੌਰ ਤੇ ਬੰਦਾ ਧਰਮ ਦਾ ਕੰਮ ਕਰਦਾ ਨਾ, ਭਾਵੇਂ ਆਪਾਂ ਬਾਣੀ ਨਿਤਨੇਮ ਕਰੀਏ ਜਾਂ ਕੋਈ ਵੀ ਕੰਮ ਹੈ, ਅਗਲਾ ਵਹਿੰਦਾ ਵੀ ਹੁਣ ਕਦੋਂ ਇਹ ਸਮਾਪਤੀ ਹੋਵੇ, ਕਦੋਂ ਬਾਹਰ ਨਿਕਲੀਏ। ਤਾਂ ਉਹਨੇ ਭੋਗ ਦੇ ਅਰਥ ਇਹ ਕੱਢ ਲਿਆ ਵੀ ਭੋਗ ਦੇ ਅਰਥ ਨੇ ਸਮਾਪਤੀ। ਉਹ ਕਹਿੰਦਾ ਜੀ ਜਲਦੀ ਭੋਗ ਪਾਓ, ਸਮਾਪਤੀ ਕਰੋ ਜਲਦੀ। ਤਾਂ ਇਸ ਤਰ੍ਹਾਂ ਉਹ ਧਰਮ ਨੂੰ ਕੋਈ ਜੀਵਨ ਦਾ ਆਧਾਰ ਨਹੀਂ ਬਣਾ ਰਿਹਾ, ਉਹ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ। ਧਰਮ ਉਹਦੀ ਮਜਬੂਰੀ ਬਣ ਗਈ, ਇੱਕ ਉਹਦੇ ਗਲ ਵਿੱਚ ਪੈ ਗਿਆ ਢੋਲ, ਹੁਣ ਨਾ ਵਜਾਏ ਤੇ ਕੀ ਕਰੇ। ਪਰ ਗੁਰੂ ਸਾਹਿਬ ਨੇ ਕਿਹਾ ਵੀ ਗਲ ਵਿੱਚ ਢੋਲ ਪਿਆ ਨਾ ਵਜਾ, ਗਲ ਵਿੱਚ ਪਾ ਕੇ ਵਜਾ, ਸਵਾਦ ਫਿਰ ਆਉਂਦਾ ਹੈ, ਆਪਣੇ ਸ਼ੌਂਕ ਨਾਲ ਪਾ ਇਹਨੂੰ ਗਲ ਵਿੱਚ। ਇਸ ਕਰਕੇ ਭੋਗ ਦੇ ਅਰਥ ਕੀ ਨੇ? ਗੁਰੂ ਅਮਰਦਾਸ ਜੀ ਨੇ ਕਿਹਾ ਤੈਨੂੰ ਪਰਮਾਤਮਾ ਦੇ ਨਾਮ ਦਾ ਭੋਗ ਮਿਲ ਜਾਏ, ਇਹਦੀ ਨਿਸ਼ਾਨੀ ਕੀ ਏ? ਕਹਿਣ ਲੱਗੇ ਸਭ ਤੋਂ ਪਹਿਲਾਂ ਮਨ ਦੇ ਵਿੱਚ ਮਨ ਚਾਓ ਪਿਆ, ਆਨੰਦ ਸਾਹਿਬ ਦੀ ਪੌੜੀ ਹੈ, ਮਨ ਵਿੱਚ ਸਭ ਤੋਂ ਪਹਿਲਾਂ ਖੁਸ਼ੀ ਆਵੇਗੀ। ਮਨ ਚਾਓ ਪਿਆ, ਕਦੋਂ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਤੇਰਾ ਸਰੀਰ ਹੀ ਗੁਰਦੁਆਰਾ ਬਣ ਜਾਏਗਾ ਸਰੀਰ ਹੀ ਮੰਦਰ ਬਣ ਜਾਏਗਾ ਸਰੀਰ ਦੇ ਵਿੱਚੋਂ ਕੀਰਤਨ ਦੀ ਆਵਾਜ਼ ਤੈਨੂੰ ਮਿਲਣੀ ਸ਼ੁਰੂ ਹੋ ਜਾਏਗੀ ਮਨ ਮੰਦਰ ਤਨ ਵੇਸ਼ ਕਲੰਦਰ ਘੱਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਮਨ ਉਹਦੇ ਨਾਲ ਜੁੜ ਗਿਆ ਸਰੀਰ ਹੀ ਮੰਦਰ ਬਣ ਗਿਆ ਸਰੀਰ ਹੀ ਗੁਰਦੁਆਰਾ ਬਣ ਗਿਆ ਸਾਹਿਬ ਕਹਿੰਦੇ ਨੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਜਿਹੜੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਸੀ ਇਸ ਲਈ ਗੁਰਬਾਣੀ ਦਾ ਭੋਗ ਪੈਣਾ ਗੁਰਬਾਣੀ ਦੀ ਸਮਾਪਤੀ ਨਾ ਸਮਝਣਾ ਇਹ ਤੇ ਸ਼ੁਰੂਆਤ ਹੁੰਦੀ ਉਸ ਵੇਲੇ ਸਾਹਿਬ ਕਹਿੰਦੇ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਸ ਢੰਗ ਦੇ ਨਾਲ ਸਤਿਗੁਰੂ ਨੇ ਕਿਹਾ ਇਸ ਦੇਹ ਦੇ ਅੰਦਰੋਂ ਇਸ ਸਰੀਰ ਦੇ ਅੰਦਰੋਂ ਐਸੇ ਗੁਰਮੁਖ ਜਨ ਆਪਣੇ ਸਰੀਰ ਵਿੱਚੋਂ ਨਾਮ ਨੌ ਨਿਧ ਗਹੀਰ ਉਸ ਪਰਮਾਤਮਾ ਦੇ ਨਾਮ ਦੀ ਖੋਜ ਕਰਦੇ ਨੇ ਅੱਠ ਪੈਰਾਂ ਵਿੱਚ ਅੱਠ ਖੰਡ ਅੱਠ ਹਿੱਸੇ ਕਰ ਦਿੱਤੇ ਹੁਣ ਇਹਦੇ ਵਿੱਚ ਮੈਂ ਅੱਗੋਂ ਜਾ ਕੇ ਥੋੜੀ ਜਿਹੀ ਬੇਨਤੀ ਕਰਾਂ ਕਿਉਂਕਿ ਸਾਰਾ ਸ਼ਬਦ ਲੰਮਾ ਇਹਦਾ ਵਿਸ਼ਾ ਕੀ ਬਣਦਾ ਹੈ ਗੁਰੂ ਸਾਹਿਬ ਨੇ ਚੌਥੇ ਪੈਰ ਦੀ ਗੱਲ ਤੇ ਵਿੱਚ ਜਾ ਕੇ ਕਰ ਦਿੱਤੀ ਪਹਿਲਾਂ ਅੱਠਾਂ ਪੈਰਾਂ ਦੀ ਗੱਲ ਕੀਤੀ ਕਿ ਅੱਠ ਪੈਰ ਨੇ ਤੇ ਨੌਵਾਂ ਹਿੱਸਾ ਸਰੀਰ ਹੈ ਫਿਰ ਕਿਹਾ ਕਿ ਚੌਥਾ ਪੈਰ ਸੁਭਾਕ ਹੈ ਸਵੇਰ ਦਾ ਚੌਥਾ ਪੈਰ ਅੰਮ੍ਰਿਤ ਵੇਲਾ ਇਹਦੇ ਵਿੱਚੋਂ ਅੱਠਾਂ ਵਿੱਚੋਂ ਇੱਕ ਪੈਰ ਕੱਟਿਆ ਗਿਆ ਸੱਤ ਰਹਿ ਗਏ ਬਾਕੀ ਹੁਣ ਇੱਕ ਵਿੱਚ ਤਾਂ ਉਹਦੇ ਨਾਲ ਜੁੜਨਾ ਸਪਸ਼ਟ ਕਹਿ ਦਿੱਤਾ ਗੁਰੂ ਸਾਹਿਬ ਨੇ ਬਾਕੀ ਦੇ ਸੱਤਾਂ ਵਿੱਚ ਕੀ ਕਰਨਾ ਉਹ ਅੱਗੇ ਜਿਹੜੀ ਨੌ ਨੰਬਰ ਜਾਂ ਇਹਦੇ ਵਿੱਚ ਆਪਾਂ ਗਿਣ ਲਈਏ ਕਿ ਜਿਸ ਥਾਂ ਦੇ ਉੱਤੇ ਉਸ ਥਾਂ ਤੇ ਜਿੱਥੇ ਸੱਤ ਪੈਰਾਂ ਦੀ ਗੱਲ ਚੱਲਦੀ ਹੈ ਨੌਵੀਂ ਪੰਕਤੀ ਹੈ ਸੱਤੀ ਪੈਰੀ ਸੱਤ ਭਲਾ ਬਹੀਐ ਪੜਿਆ ਪਾਸ ਅੱਠਵੇਂ ਦੀ ਤੇ ਚੌਥੇ ਦੀ ਵਿਆਖਿਆ ਕਰ ਦਿੱਤੀ ਕਿ ਇੱਕ ਚੌਥਾ ਪੈਰ ਤੇ ਕੱਢਦੇ ਪਰਮਾਤਮਾ ਦੇ ਜਾਪ ਵਾਸਤੇ ਤਿੰਨ ਘੰਟੇ ਉਹਦੇ ਵਾਸਤੇ ਕੱਢਦੇ ਬਾਕੀ ਦੇ ਜਿਹੜੇ 21 ਘੰਟੇ ਬਚਦੇ ਨੇ 24 ਦੇ ਵਿੱਚੋਂ ਸੱਤ ਪੈਰ ਬਚਦੇ ਨੇ ਉਹਨਾਂ ਵਿੱਚ ਕੀ ਕਰਨਾ ਤੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੱਤੀ ਪਹਿਰੀ ਸੱਤ ਭਲਾ ਇਹਨਾਂ ਸੱਤ ਪਹਿਰਾਂ ਵਿੱਚ ਸੱਤ ਦੇ ਅਰਥ ਨੇ ਆਪਣੇ ਆਚਰਨ ਨੂੰ ਆਪਣੇ ਜੀਵਨ ਨੂੰ ਉੱਚਾ ਕਰਨਾ ਔਰ ਬਹੀਐ ਪੜਿਆ ਪਾਸ ਤੂੰ ਯਤਨ ਕਰਨਾ ਕਿ ਸੰਗਤ ਉਹਨਾਂ ਦੀ ਮਿਲੇ ਜਿਨ੍ਹਾਂ ਨੇ ਇਹਨਾਂ ਅੱਠਾਂ ਪੈਰਾਂ ਨੂੰ ਸਫਲ ਕਰ ਲਿਆ ਹੈ ਉਹਨਾਂ ਸੱਤ ਪੈਰਾਂ ਵਿੱਚ ਭਾਵੇਂ ਕੰਮ ਕਰ ਸੰਸਾਰ ਦਾ ਕੰਮ ਕਰਨਾ ਹੀ ਪਰ ਇੱਕ ਗੱਲ ਖਿਆਲ ਰੱਖੀ ਸੰਗਤ ਐਸੇ ਲੋਕਾਂ ਨਾਲ ਰੱਖੀ ਜਿਹੜੇ ਲੋਕ ਅੱਠ ਪੈਰ ਸਫਲ ਕਰ ਚੁੱਕੇ ਨੇ ਉਹਨਾਂ ਦੀ ਖੋਜ ਕਰ ਉਹਨਾਂ ਨੂੰ ਲੱਭਣ ਦਾ ਯਤਨ ਕਰ ਜਿਨ੍ਹਾਂ ਨੇ ਆਪਣੇ ਅੱਠ ਪੈਰ ਸਫਲ ਕਰ ਲਏ ਨੇ ਇਹਨਾਂ ਸੱਤ ਪੈਰਾਂ ਦੇ ਵਿੱਚ ਸਰੀਰ ਸੰਸਾਰ ਦਾ ਕੰਮ ਕਰਦਾ ਰਹੇ ਜਿਹੜਾ ਕਾਰੋਬਾਰ ਹੈ ਸਰੀਰ ਨੂੰ ਪਾਲਣਾ ਹੈ ਸਰੀਰ ਵਾਸਤੇ ਭੋਜਨ ਤਿਆਰ ਕਰਨਾ ਉਹਦੇ ਵਾਸਤੇ ਧਨ ਵੀ ਕਮਾਉਣਾ ਹੈ ਉਹਦੇ ਵਾਸਤੇ ਅਸੀਂ ਕੰਮ ਵੀ ਕਰਨਾ ਆਪਣੇ ਬੱਚਿਆਂ ਨਾਲ ਵੀ ਸੰਬੰਧਿਤ ਹੋਣਾ ਸੰਸਾਰ ਨਾਲ ਵੀ ਸੰਬੰਧਿਤ ਹੋਣਾ ਪਰ ਉਹਦੇ ਵਿੱਚ ਇੱਕ ਖਿਆਲ ਰੱਖਣਾ ਤੂੰ ਯਤਨ ਕਰਨਾ ਕਿ ਬਹੀਐ ਪੜਿਆ ਪਾਸ ਤੂੰ ਜਲਦੀ ਤੋਂ ਜਲਦੀ ਇਹ ਯਤਨ ਕਰਨਾ ਕਿ ਤੂੰ ਉਹਨਾਂ ਕੋਲ ਬਵੇਂ ਜਿਨ੍ਹਾਂ ਨੇ ਅੱਠ ਪੈਰ ਸਫਲ ਕਰ ਲੈਣ ਫਿਰ ਤੇਰਾ ਜੀਵਨ ਜਿਹੜਾ ਸਫਲ ਹੋਣਾ ਸ਼ੁਰੂ ਹੋ ਜਾਏਗਾ ਇਸ ਲਈ ਸੱਤ ਪੈਰਾਂ ਵਿੱਚ ਯਤਨ ਕਰਨਾ ਕਿ ਉਹਨਾਂ ਦੀ ਸੰਗਤ ਕੀਤੀ ਜਾਏ ਜਿਨ੍ਹਾਂ ਲੋਕਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ ਹੁਣ ਆਪਾਂ ਇਸ ਸ਼ਬਦ ਦੇ ਅੰਦਰ ਅੱਠ ਪੈਰਾਂ ਦੀ ਵਿਆਖਿਆ ਆਪਾਂ ਸਰਵਣ ਕਰ ਚੁੱਕੇ ਹਾਂ ਨਾਵਾਂ ਖੰਡ ਸਰੀਰ ਹੁਣ ਸਰੀਰ ਦੀ ਗੱਲ ਅੱਗੇ ਚੱਲੇਗੀ ਰਹਿੰਦਾ ਸਮਾਂ ਗੁਰੂ ਸਾਹਿਬ ਨੇ ਕਿਹਾ ਸਰੀਰ ਬੜੀ ਕੀਮਤੀ ਚੀਜ਼ ਹੈ ਤੇ ਖਾਸ ਕਰਕੇ ਮਨੁੱਖਾ ਸਰੀਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਬੰਦੇ ਨੂੰ ਪਤਾ ਨਹੀਂ ਇਹਦਾ ਕੀਮਤੀ ਕਿੰਨਾ ਹੈ ਮਿਲ ਗਿਆ ਹੈ ਆ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇ ਹੀ ਪਾਈ। ਇਹਦੇ ਅਰਥ ਧਿਆਨ ਨਾਲ ਸੁਣਨਾ। ਕਬੀਰ ਜੀ ਕਹਿ ਰਹੇ ਨੇ ਜੇ ਦੇਹੀ ਪਾ ਕੇ ਪ੍ਰਾਪਤ ਕਰਕੇ ਜੇ ਤੂੰ ਇਹ ਦੋ ਕੰਮ ਕਰ ਲੈ, ਗੁਰੂ ਦੀ ਸੇਵਾ ਤੇ ਪਰਮਾਤਮਾ ਦੀ ਭਗਤੀ, ਤਾਂ ਇਹ ਪਾਈ ਹੋਈ ਦੇਹੀ ਤੈਨੂੰ ਮਿਲ ਗਈ, ਨਹੀਂ ਤਾਂ ਇਉਂ ਸਮਝੀ ਜਿਵੇਂ ਦੀ ਮਿਲੀ ਸੀ ਤਿਵੇਂ ਦੀ ਨਹੀਂ ਮਿਲੀ, ਐਵੇਂ ਚਲੀ ਗਈ। ਜ਼ਰੂਰੀ ਨਹੀਂ ਕਿ ਸਾਡੇ ਸਰੀਰ ਦਾ ਜਨਮ ਹੋ ਗਿਆ ਤੇ ਸਾਡੀ ਦੇਹ ਸਫਲ ਹੋ ਗਈ। ਗੁਰੂ ਸਾਹਿਬ ਨੇ ਵਡਿਆਈ ਕੀਤੀ ਬਾਣੀ ਦੇ ਅੰਦਰ ਕਿ ਲੱਖ ਚੌਰਾਸੀ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਹਦੇ ਵਿੱਚ ਮਨੁੱਖੀ ਸਰੀਰ ਨੂੰ ਵਡਿਆਈ ਦਿੱਤੀ ਹੈ, ਆ ਪਸ਼ੂ ਨੇ, ਡੰਗਰ ਨੇ, ਹੋਰ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਨੇ, ਪਾਣੀ ਵਿੱਚ ਰਹਿਣ ਵਾਲੇ ਕਿੰਨੇ ਜੰਤ ਨੇ, ਉਹਨਾਂ ਨੂੰ ਇੰਨੀ ਵਡਿਆਈ ਨਹੀਂ ਦਿੱਤੀ ਜਿੰਨੀ ਮਨੁੱਖੀ ਸਰੀਰ ਨੂੰ ਦਿੱਤੀ ਹੈ। ਪਰ ਇੱਥੇ ਇਹ ਨਾ ਸਮਝਣਾ ਵੀ ਦੇਹ ਦਾ ਜਨਮ ਹੋ ਗਿਆ ਤੇ ਵਡਿਆਈ ਮਿਲ ਗਈ। ਗੁਰੂ ਸਾਹਿਬ ਨੇ ਇੱਕ ਅੱਗੇ ਬਚਨ ਕਿਹਾ ਹੈ, ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ ਇਹ ਬ੍ਰਹਿਮੰਡ ਦੀਆਂ ਸਾਰੀਆਂ ਜੂਨਾਂ ਦਾ ਅਖੀਰਲਾ ਡੰਡਾ ਹੈ। ਜਿਵੇਂ ਇੱਕ ਪੌੜੀ ਨੂੰ 20 ਡੰਡੇ ਲੱਗੇ ਹੋਏ ਨੇ ਤੇ ਕੋਈ ਕੋਠੇ ਤੇ ਚੜ੍ਹਨ ਵਾਲਾ ਇੱਕ ਇੱਕ ਕਰਕੇ ਚੜ੍ਹਦਾ ਜਾਏ ਤੇ ਜਦੋਂ ਬਨੇਰੇ ਨੂੰ ਹੱਥ ਪਾਏ ਜਾ ਕੇ ਅਖੀਰਲੇ ਡੰਡੇ ਦੇ ਉੱਤੇ ਪੈਰ ਰੱਖੇ ਤੇ ਉਹਦਾ ਪੈਰ ਤਿਲਕ ਜਾਏ, ਕਿੰਨਾ ਵੱਡਾ ਨੁਕਸਾਨ ਹੈ। ਉਹਦੇ ਵਿੱਚ ਇੱਕ ਤੇ ਉਹਦੀ ਸਾਰੀ ਮਿਹਨਤ ਅਜਾਈ ਗਈ ਜਿਹੜੇ ਉਹਨੇ ਪਿਛਲੇ 19 ਡੰਡੇ ਤੈਅ ਕੀਤੇ ਸਨ, ਦੂਸਰਾ ਡਿੱਗੇਗਾ ਬੜੀ ਉੱਚੀ ਥਾਂ ਤੋਂ, ਜਦੋਂ ਉੱਪਰ ਤੋਂ ਡਿੱਗੇਗਾ ਸੱਟ ਵੀ ਜ਼ਿਆਦਾ ਲੱਗੇਗਾ। ਮਨੁੱਖ ਦੇ ਹੀ ਬ੍ਰਹਿਮੰਡ ਦਾ ਅਖੀਰਲਾ ਡੰਡਾ ਹੈ, ਪਰ ਆਦਮੀ ਨੇ ਤੇ ਆਪ ਹੀ ਇਹਦੇ ਇਸ ਡੰਡੇ ਦੇ ਉੱਤੇ ਤਿਲਕਣਬਾਜ਼ੀ ਸ਼ੁਰੂ ਕਰ ਦਿੱਤੀ ਹੈ, ਡਿੱਗਣ ਦੇ ਸਾਧਨ ਆਪ ਹੀ ਬਣਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਜੇ ਇੱਥੋਂ ਪੈਰ ਤਿਲਕ ਗਿਆ ਫਿਰ ਥੱਲੇ ਵਾਲੇ ਡੰਡਿਆਂ ਨੇ ਤੈਨੂੰ ਝੱਲਣਾ ਨਹੀਂ, ਜ਼ਮੀਨ ਤੇ ਡਿੱਗੇਗਾ ਤੇ ਪਹਿਲੇ ਡੰਡੇ ਤੋਂ ਫਿਰ ਜੀਵਨ ਸ਼ੁਰੂ ਕਰਨਾ ਪਏਗਾ, ਪਰਤ ਕੇ ਨਹੀਂ ਮਿਲੇਗਾ ਇੰਨੀ ਜਲਦੀ। ਬੀਤ ਜਾਏ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣਕੈ ਪੁਰਾਣ ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਣ ਕਹਾਂ ਜੈ ਹੈ ਭਾਜਰੇ। ਜੈ ਜਾ ਬੰਤੀ ਗੁਰੂ ਤੇਗ ਬਹਾਦਰ ਸਾਹਿਬ, ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ। ਬੜਾ ਕੀਮਤੀ ਜੀਵਨ ਹੈ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ, ਮਿਲ ਗਿਆ ਹੈ ਪਤਾ ਨਹੀਂ ਹੈ, ਮਿਲੇ ਦੇ ਕੀ ਅਰਥ ਹੋ ਸਕਦੇ ਨੇ। ਆਦਮੀ ਦੇ ਕੋਲ ਕੁਝ ਵੀ ਪਿਆ ਹੋਵੇ, ਸਾਹਮਣੇ ਭੋਜਨ ਪਿਆ ਹੈ ਤੇ ਉਹਨੂੰ ਖਾਣ ਦੀ ਜਾਚ ਹੀ ਨਹੀਂ, ਕੀ ਕਰੇਗਾ। ਭਾਈ ਗੁਰਦਾਸ ਜੀ ਨੇ ਚਾਰ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਬਾਂਦਰ ਨੂੰ ਕਿਤਿਓਂ ਮਣੀ ਮਿਲ ਗਈ, ਰਤਨ ਮਿਲ ਗਿਆ, ਕਿਸੇ ਨੇ ਉਹਦੇ ਗਲ ਵਿੱਚ ਬੰਨ ਦਿੱਤਾ, ਬਾਂਦਰ ਨੇ ਖਿੱਚ ਕੇ ਤੋੜਿਆ ਆਪਣੇ ਗਲ ਵਿੱਚੋਂ, ਹੁਣ ਉਹਨੂੰ ਉਹਦੀ ਮਣੀ ਦਾ ਪਤਾ ਨਹੀਂ ਇਹਦੀ ਕੀਮਤ ਕਿੰਨੀ ਹੈ, ਆਪਣੇ ਨਹੁੰਆਂ ਨਾਲ ਉਹਨੂੰ ਤੋੜ ਦਿੱਤਾ, ਉਹਦੇ ਟੁਕੜੇ ਕਰ ਦਿੱਤੇ, ਕਦੀ ਮੂੰਹ ਵਿੱਚ ਪਾ ਲੈਂਦਾ, ਕਦੀ ਇੱਧਰ ਸੁੱਟ ਦਿੰਦਾ, ਕਦੀ ਇੱਧਰ। ਇੰਨੀ ਕੀਮਤੀ ਉਹ ਰਤਨ ਸੀ, ਮਣੀ ਸੀ, ਉਹਦੇ ਨਾਲ ਦੁਨੀਆਂ ਦੇ ਬਹੁਤ ਸਾਰੇ ਪਦਾਰਥ ਖਰੀਦੇ ਜਾ ਸਕਦੇ ਸਨ, ਪਰ ਸਮਝ ਨਾ ਹੋਣ ਕਰਕੇ ਉਸ ਮਣੀ ਦੇ ਕੋਲ ਹੁੰਦਿਆਂ ਵੀ ਉਹਦੀ ਵਰਤੋਂ ਨਾ ਕਰ ਸਕਿਆ। ਭਾਈ ਸਾਹਿਬ ਕਹਿੰਦੇ ਨੇ ਰਤਨ ਮਣੀ ਗੱਲ ਬਾਂਦਰੇ ਕਿਹੋ ਕੀਮ ਨਾ ਜਾਣੈ, ਬਾਂਦਰ ਦੇ ਗਲ ਵਿੱਚ ਰਤਨਾਂ ਦੀ ਮਣੀ ਪਾ ਦਿਓ, ਉਹਨੂੰ ਉਹਦੀ ਸਮਝ ਨਹੀਂ, ਉਹਨੂੰ ਗਵਾ ਦੇਗਾ, ਉਹਨੂੰ ਤੋੜ ਦੇਗਾ। ਇਸੇ ਤਰ੍ਹਾਂ ਪਰਮਾਤਮਾ ਨੇ ਇਸ ਜੀਵ ਦੇ ਹੱਥਾਂ ਦੇ ਵਿੱਚ ਬੜਾ ਕੀਮਤੀ ਮਨੁੱਖਾ ਸਰੀਰ ਪਾਇਆ। ਵੈਸੇ ਬਾਕੀ ਤਾਂ ਸਾਰੀਆਂ ਚੀਜ਼ਾਂ ਦੂਸਰੇ ਪਸ਼ੂਆਂ ਦੀਆਂ ਜੂਨੀਆਂ ਵਿੱਚ ਵੀ ਸਾਡੇ ਸਰੀਰ ਵਾਲੀਆਂ ਨੇ, ਤੁਸੀਂ ਵੇਖੋਗੇ ਖੂਨ ਉਹਨਾਂ ਵਿੱਚ ਵੀ ਹੈ, ਹੱਡੀਆਂ ਉਹਨਾਂ ਵਿੱਚ ਵੀ ਹਨ, ਸਵਾਸ ਉਹ ਵੀ ਲੈਂਦੇ ਨੇ, ਉਹਨਾਂ ਕੋਲ ਵੀ ਅੱਖਾਂ ਨੇ, ਕੰਨ ਉਹਨਾਂ ਕੋਲ ਵੀ ਹਨ, ਉਹਨਾਂ ਦੀ ਵੀ ਚਮੜੀ ਹੈ, ਉਹਨਾਂ ਦੇ ਵੀ ਬੱਚੇ ਪੈਦਾ ਹੁੰਦੇ ਨੇ, ਸਭ ਕੁਝ ਹੈ ਉਹਨਾਂ ਕੋਲ, ਖਾਂਦੇ ਵੀ ਨੇ, ਨੀਂਦ ਵੀ ਆਉਂਦੀ ਉਹਨਾਂ ਨੂੰ, ਕ੍ਰੋਧਿਤ ਵੀ ਹੁੰਦੇ ਨੇ, ਸਭ ਕੁਝ ਹੁੰਦਾ ਹੈ। ਫਿਰ ਸਾਡੇ ਸਰੀਰ ਵਿੱਚ ਇੱਕ ਵੱਖਰੀ ਚੀਜ਼ ਕਿਹੜੀ ਪਾ ਦਿੱਤੀ, ਮਨ ਵੀ ਹੈ ਉਹਨਾਂ ਕੋਲ, ਇਹ ਨਹੀਂ ਅਸੀਂ ਕਹਿ ਸਕਦੇ ਪਸ਼ੂਆਂ ਕੋਲ ਮਨ ਨਹੀਂ ਹੈ, ਉਹਨਾਂ ਕੋਲ ਮਨ ਹੈ ਪਰ ਉਹਨਾਂ ਕੋਲ ਸੁਰਤ ਨਹੀਂ ਹੈ, ਆਦਮੀ ਦੇ ਅੰਦਰ ਸੁਰਤ ਪਾਈ ਹੈ ਪਰਮੇਸ਼ਰ ਨੇ, ਤੇ ਜਿਹੜਾ ਪ੍ਰੇਮ ਕੀਤਾ ਜਾ ਸਕਦਾ ਉਹ ਸੁਰਤ ਦੁਆਰਾ ਕੀਤਾ ਜਾ ਸਕਦਾ, ਇਕੱਲੇ ਮਨ ਨਾਲ ਨਹੀਂ, ਉਹ ਤੇ ਰੁਕੇ ਹੋਏ ਨੇ। ਇਸ ਕਰਕੇ ਪਸ਼ੂ ਵਿੱਚ ਇਹ ਵਿਸ਼ੇਸ਼ਤਾ ਨਹੀਂ। ਭਾਈ ਸਾਹਿਬ ਕਹਿੰਦੇ ਨੇ ਰਤਨ ਗਲੀ ਰਤਨ ਮਣੀ ਗਲ ਬਾਂਦਰੇ ਕਿਹ ਕੀਮ ਨਾ ਜਾਣੇ, ਉਹ ਉਹਦੀ ਕੀਮਤ ਨੂੰ ਨਹੀਂ ਸਮਝਦਾ, ਉਹਨੂੰ ਪਾੜ ਕੇ ਗਵਾ ਦਿੰਦਾ। ਇਸੇ ਤਰ੍ਹਾਂ ਆ ਮਨੁੱਖੀ ਦੇ ਬੜਾ ਕੀਮਤੀ ਇਹ ਦਾਤ ਮਿਲੀ ਹੈ ਪਰਮਾਤਮਾ ਵੱਲੋਂ, ਪਰ ਇਸ ਬਾਂਦਰ ਦੇ ਸੁਭਾਅ ਵਾਲੇ ਮਨੁੱਖ ਨੂੰ ਇਹਦੀ ਕੀਮਤ ਦਾ ਕੋਈ ਪਤਾ ਨਹੀਂ ਹੈ। ਦੂਜਾ ਉਦਾਹਰਣ ਦਿੱਤਾ ਭਾਈ ਸਾਹਿਬ ਨੇ। ਦੂਸਰੇ ਉਦਾਹਰਣ ਦੇ ਵਿੱਚ ਬਚਨ ਕੀਤੇ ਉਹਨਾਂ ਨੇ, ਰਤਨ ਮਣੀ ਗਲ ਬਾਂਦਰੇ ਕਿਹ ਕੀਮ ਨਾ ਜਾਣੇ, ਕੜਛੀ ਸਵਾਓ ਨਾ ਸੰਭਲੈ ਭੋਜਨ ਰਸ ਖਾਣੇ। ਕੜਛੀ ਸਾਰਾ ਦਿਨ ਸਾਰੇ ਪਦਾਰਥਾਂ ਵਿੱਚ ਸਾਰਿਆਂ ਭੋਜਨਾਂ ਵਿੱਚ ਫਿਰਦੀ ਏ, ਪਰ ਉਸ ਕੜਛੀ ਨੂੰ ਪੁੱਛੋ ਵੀ ਤੇਰੇ ਕੋਲ ਆ ਇਸ ਭੋਜਨ ਦੇ ਅੰਦਰ ਕਿੰਨਾ ਮਿੱਠਾ ਸੀ ਕਿੰਨਾ ਖੱਟਾ ਸੀ, ਉਹਨੂੰ ਉਹਦਾ ਕੋਈ ਪਤਾ ਨਹੀਂ ਹੈ, ਕਿਉਂਕਿ ਉਹਦੇ ਕੋਲ ਉਹ ਸਮਝ ਨਹੀਂ, ਉਹਦੇ ਕੋਲ ਉਹ ਸਿਸਟਮ ਨਹੀਂ ਕਿ ਉਹਦੇ ਮਿੱਠੇ ਨੂੰ ਉਹਦੇ ਨਮਕ ਨੂੰ ਜਾਣ ਸਕੇ। ਇਸੇ ਤਰ੍ਹਾਂ ਮਨੁੱਖ ਪਰਮਾਤਮਾ ਦੇ ਵਿੱਚ ਰਹਿੰਦਾ ਹੈ ਪਰ ਇਹਨੂੰ ਅਹਿਸਾਸ ਨਹੀਂ ਸਮਝ ਨਹੀਂ ਤੇ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਤੀਸਰਾ ਉਦਾਹਰਣ ਦਿੱਤਾ, ਕਹਿਣ ਲੱਗੇ ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿੰਜਾਣਾ। ਡੱਡੂ ਚਿੱਕੜ ਵਿੱਚ ਰਹਿੰਦਾ ਹੈ, ਕੌਲ ਦਾ ਫੁੱਲ ਉਹਦੇ ਕੋਲ ਖਿੜਿਆ, ਉਹਦੇ ਵਿੱਚੋਂ ਸੁਗੰਧੀ ਆ ਰਹੀ ਏ, ਪਰ ਡੱਡੂ ਨੂੰ ਉਹਦੀ ਸੁਗੰਧੀ ਦੀ ਕੋਈ ਸਾਰ ਨਹੀਂ। ਉਹਦਾ ਕੰਮ ਕੇਵਲ ਡੱਡੂ ਉਸ ਨਾਲ ਦੇ ਦੁਆਲੇ ਜਿਹੜੀ ਕਮਲ ਫੁੱਲ ਦੀ ਨਾਲੀ ਉਹਦੇ ਦੁਆਲੇ ਭਵੇਂ ਜਾਂਦਾ ਹੈ, ਚਿੱਕੜ ਖਾ ਕੇ ਮਰ ਜਾਂਦਾ ਪਰ ਸੁਗੰਧੀ ਬਾਰੇ ਨਹੀਂ ਜਾਣਦਾ। ਸੱਚ ਹੈ ਇਹ ਸਾਡਾ ਸਰੀਰ ਦੋ ਚੀਜ਼ਾਂ ਦਾ ਬਣਿਆ ਹੈ ਤਾਂ ਚਿੱਕੜ ਦਾ। ਜੇ ਇਸ ਦੇਹ ਦੇ ਅੰਦਰ ਜਾਓ ਇਹਦੇ ਵਿੱਚ ਕੀ ਹੈ? ਚਿੱਕੜ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ। ਪਰ ਇਸ ਚਿੱਕੜ ਰੂਪੀ ਸਰੀਰ ਦੇ ਅੰਦਰ ਇੱਕ ਸੁਰਤ ਰੂਪੀ ਕਮਲ ਫੁੱਲ ਖਿੜਿਆ ਹੋਇਆ ਹੈ। ਕਮਲ ਫੁੱਲ ਪਰਮਾਤਮਾ ਦਾ ਨਾਮ। ਹੁਣ ਜਿਹਦੇ ਅੰਦਰ ਤੇ ਡੱਡੂ ਬਿਰਤੀ ਰਹੀ ਕਿ ਉਹ ਸਰੀਰ ਦੇ ਭੋਗਾਂ ਵਿੱਚ ਹੀ ਦਿਨ ਰਾਤ ਫਸਿਆ ਰਿਹਾ, ਇਹਦੇ ਵਿੱਚੋਂ ਸੋਗ ਤੋਂ ਬਿਨਾਂ ਮਿਲਦਾ ਕੁਝ ਨਹੀਂ, ਤ੍ਰਿਪਤੀ ਨਹੀਂ ਹੁੰਦੀ, ਉਹ ਇਹਨੂੰ ਜੀਵਨ ਸਮਝ ਕੇ ਬੈਠ ਗਿਆ, ਡੱਡੂ ਬਿਰਤੀ ਹੈ। ਇੱਕ ਦੂਸਰੀ ਬਿਰਤੀ ਹੈ ਸਾਡੇ ਸਰੀਰ ਦੇ ਵਿੱਚ ਜਿਹਨੂੰ ਕਹਿੰਦੇ ਨੇ ਭਵਰੇ ਦੀ ਬਿਰਤੀ, ਜਿਹੜਾ ਇਸ ਸਰੀਰ ਵਿੱਚੋਂ ਗੁਰੂ ਕੇ ਸ਼ਬਦ ਦੇ ਖੰਭ ਲਾ ਕੇ ਜਿਹਨੇ ਉੱਡਣ ਦੀ ਜਾਚ ਸਿੱਖ ਲਈ ਉਹ ਇਸ ਸਰੀਰ ਵਿੱਚੋਂ ਉਡਾਣ ਭਰੇਗਾ ਤੇ ਉਸ ਪਰਮਾਤਮਾ ਦੇ ਨਾਮ ਦੇ ਖਿੜੇ ਹੋਏ ਫੁੱਲ ਤੱਕ ਚਲਾ ਜਾਏਗਾ ਜਿੱਥੇ ਸੁਗੰਧੀ ਹੈ, ਜਿੱਥੇ ਜੀਵਨ ਹੈ। ਇਸ ਲਈ ਸਰੀਰ ਗਲਤ ਨਹੀਂ ਹੈ, ਨਾ ਹੀ ਚਿੱਕੜ ਗਲਤ ਹੈ। ਗਲਤ ਸਿਰਫ ਇਹ ਹੈ ਕਿ ਬੰਦਾ ਉਸ ਚਿੱਕੜ ਵਿੱਚ ਫਸ ਕੇ ਚਿੱਕੜ ਦਾ ਰੂਪ ਹੀ ਹੋ ਜਾਂਦਾ ਹੈ। ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈ ਡੂਬੀ ਅਲੇ। ਚੌਥਾ ਉਦਾਹਰਣ ਦਿੱਤਾ, ਨਾਭ ਕਥੂਰੀ ਮਿਰਗ ਦਾ ਫਿਰਦਾ ਹੈਰਾਣਾ। ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਏ, ਪਰ ਉਹ ਸਾਰੀ ਉਮਰ ਝਾੜੀਆਂ ਵਿੱਚੋਂ ਲੱਭ ਲੱਭ ਕੇ ਆਪਣਾ ਜੀਵਨ ਗਵਾ ਲੈਂਦਾ ਹੈ। ਉਹਦੇ ਕੋਲ ਪਰ ਕੋਈ ਦੱਸਣ ਵਾਲਾ ਨਹੀਂ, ਸਮਝਣ ਵਾਲਾ ਨਹੀਂ, ਅਜਾਈ ਜੀਵਨ ਗਵਾ ਲੈਂਦਾ ਹੈ। ਇਸੇ ਤਰ੍ਹਾਂ ਸਰੀਰ ਬੜਾ ਕੀਮਤੀ ਹੈ ਪਰ ਸਰੀਰ ਦੀ ਵਰਤੋਂ ਮਨੁੱਖ ਠੀਕ ਨਹੀਂ ਕਰਦਾ, ਅਜਾਈ ਸਮਾਂ ਨਿਕਲ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬਚਨ ਕਹਿਣ ਲੱਗੇ, ਸਮੇਂ ਦੀ ਸੰਭਾਲ ਕਰ ਲੈ, ਉਮਰ ਮੁੱਕਦੀ ਜਾਂਦੀ ਹੈ, ਸਮਾਂ ਲੰਘਦਾ ਜਾਂਦਾ, ਸਮਾਂ ਗੁਜ਼ਰਦਾ ਜਾ ਰਿਹਾ। ਤੇ ਉਹਨਾਂ ਨੇ ਇੱਕ ਖਿਆਲ ਕਵਿਤਾ ਦੇ ਅੰਦਰ ਲਿਖਿਆ, ਉਹ ਕਹਿੰਦੇ ਨੇ, ਇੱਕ ਦਿਨ ਮੈਂ ਰਾਹ ਤੇ ਜਾ ਰਿਹਾ ਸੀ, ਰਸਤੇ ਵਿੱਚ ਮੈਨੂੰ ਇੱਕ ਮਨੁੱਖ ਮਿਲਿਆ, ਖਾਸ ਤਰ੍ਹਾਂ ਦਾ ਸੀ। ਮੈਂ ਉਹਨੂੰ ਧਿਆਨ ਨਾਲ ਵੇਖਿਆ ਤੇ ਪੁੱਛਿਆ, ਤੂੰ ਇਸ ਧਰਤੀ ਦਾ ਤੇ ਨਹੀਂ ਲੱਗਦਾ, ਤੇਰਾ ਸਰੂਪ ਹੋਰ ਤਰ੍ਹਾਂ ਦਾ, ਤੂੰ ਕੌਣ ਹੈ? ਤੇ ਉਹਨੇ ਜਵਾਬ ਦਿੱਤਾ, ਮੈਂ ਸਮਾਂ ਹਾਂ, ਮੈਂ ਵਕਤ ਹਾਂ। ਤੇ ਭਾਈ ਸਾਹਿਬ ਕਹਿੰਦੇ ਨੇ, ਮੈਂ ਉਹਨੂੰ ਕਿਹਾ ਵੀ ਤੂੰ ਬੜੀ ਮੁਸ਼ਕਲ ਨਾਲ ਮਿਲਿਆ, ਤੇਰਾ ਨਾਮ ਬੜਾ ਸੁਣਿਆ ਸੀ, ਮਿਲਿਆ ਪਹਿਲੀ ਵਾਰੀ ਏ, ਦੋ ਮਿੰਟ ਆ ਬੈਠੀਏ ਗੱਲਬਾਤ ਕਰ ਲਈਏ। ਕਹਿਣ ਲੱਗੇ, ਉਹਨੇ ਮੇਰੀ ਬਾਂਹ ਫੜੀ ਸਮੇਂ ਨੇ ਤੇ ਕਹਿਣ ਲੱਗੇ, ਵੀਰ ਸਿੰਘਾ ਜੇ ਮੇਰੇ ਨਾਲ ਗੱਲ ਕਰਨੀ ਆ, ਮੈਂ ਬਹਿ ਕੇ ਨਹੀਂ ਗੱਲ ਕਰਦਾ, ਮੇਰੇ ਨਾਲ ਬੋਲਣਾ, ਮੇਰੇ ਨਾਲ ਗੱਲ ਕਰਨੀ ਆ ਤੇ ਤੁਰ ਕੇ ਕਰ ਮੇਰੇ ਨਾਲ ਗੱਲ, ਮੈਂ ਕਦੀ ਬਹਿ ਕੇ ਗੱਲ ਨਹੀਂ ਕੀਤੀ, ਮੇਰੇ ਨਾਲ ਤੈਨੂੰ ਤੁਰਨਾ ਪਏਗਾ। ਆ ਵੇਖੋ ਘੜੀਆਂ ਰੁਕਦੀਆਂ ਨੇ, ਕਦੀ ਆਦਮੀ ਸੌਂ ਜਾਂਦਾ। ਅਸੀਂ ਕਹਿੰਦੇ ਹਾਂ ਰਾਤ ਪੈ ਗਈ, ਵੀ ਹੁਣ ਆਰਾਮ ਦਾ ਵੇਲਾ ਹੋ ਗਿਆ, ਪਰ ਤੁਸੀਂ ਇਸ ਘੜੀ ਨੂੰ ਕਹੋ ਵੀ ਤੂੰ ਵੀ ਆਰਾਮ ਕਰ ਲੈ। ਉਹਨੇ ਕਿਹਾ ਮੈਂ ਆਰਾਮ ਨਹੀਂ ਕਰਨਾ, ਮੈਂ ਤੇਰੇ ਜੀਵਨ ਦੀ ਸਮਾਪਤੀ ਕਰਨੀ ਹੈ, ਤੂੰ ਆਰਾਮ ਕਰ, ਤੂੰ ਸੁੱਤਾ ਰਹਿ, ਤੈਨੂੰ ਜਾਗ ਨਾ ਆਵੇ ਤੇਰੀ ਮਰਜ਼ੀ ਹੈ, ਪਰ ਮੈਂ ਇਸ ਟਿਕ ਟਿਕ ਦੇ ਨਾਲ ਤੇਰਾ ਜੀਵਨ ਕੱਟ ਕੇ ਰੱਖ ਦੇਣਾ ਹੈ। ਸਭ ਤੋਂ ਵੱਡੀ ਤਲਵਾਰ ਹੈ ਘੜੀ ਜਿਹੜੀ ਹੈ। ਇਸ ਲਈ ਕਹਿੰਦੇ ਭਾਈ ਸਾਹਿਬ ਨੇ ਇਹਦੇ ਉੱਤੇ ਕਵਿਤਾ ਕਹੀ, ਉਹ ਕਹਿੰਦੇ ਨੇ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਬੜੇ ਵਾਸਤੇ ਕੀਤੇ, ਬੜੀਆਂ ਜੋਦੜੀਆਂ ਕੀਤੀਆਂ, ਸਮੇਂ ਨੇ ਇੱਕ ਵੀ ਗੱਲ ਨਹੀਂ ਮੰਨੀ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ। ਮੈਂ ਉਹਨੂੰ ਧਰੀਕਿਆ ਵੀ ਬੜਾ, ਖਿੱਚਿਆ ਵੀ ਬੜਾ ਵੀ ਕਿਤੇ ਰੁਕ ਜਾਏ। ਆਪਾਂ ਖਿੱਚਣੇ ਹੀ ਆ ਨਾ ਹਰ ਰੋਜ਼, ਬੰਦੇ ਨੂੰ ਪੁੱਛ ਕੇ ਵੇਖੋ ਤੇਰੀ ਉਮਰ ਕਿੰਨੀ ਹੈ, ਜੇ 50 ਸਾਲਾਂ ਦਾ ਤੇ ਕਹੇਗਾ 35 ਕੁ ਸਾਲ ਉਮਰ, ਲੁਕਾਏਗਾ 15 ਸਾਲ ਆਪਣੇ ਵਿੱਚੋਂ। ਤੇ ਉਹ ਦਿਨ ਰਾਤ ਵਿਚਾਰਾ ਸ਼ੀਸ਼ੇ ਅੱਗੇ ਖੜਾ ਹੋ ਕੇ ਇਹ ਮੱਥਾ ਮਾਰਦਾ ਰਹਿੰਦਾ ਵੀ ਮੈਂ ਘੱਟ ਉਮਰ ਦਾ ਲੱਗਾ, ਇਹਦੇ ਵਿੱਚ ਫਸਿਆ ਹੋਇਆ। ਇਹਨੂੰ ਭਾਈ ਸਾਹਿਬ ਨੇ ਕਿਹਾ ਫੜ ਫੜ ਰਹੀ ਤਰੀਕ, ਥੱਲੇ ਖਿੱਚ ਰਿਹਾ ਆਦਮੀ। ਤੇ ਸਤਿਗੁਰਾਂ ਨੇ ਕਿਹਾ ਇਸ ਤਰ੍ਹਾਂ ਤਰੀਕਿਆਂ ਨੇ, ਇਹਨੇ ਖਲੋਣਾ ਹੈ ਤੇ ਪਾਣੀ ਪੁਲਾਂ ਦੇ ਥੱਲੇ ਲੰਘਣਾ, ਐਵੇਂ ਲੱਤਾਂ ਡਾਨਾ ਵਿੱਚ ਖੜਾ ਹੋ ਕੇ, ਇਹਦਾ ਕੋਈ ਅਰਥ ਨਹੀਂ ਹੈ, ਇਹਦੇ ਨਾਲ ਸਹਿਮਤ ਹੋ ਜਾ, ਇਹ ਜਾ ਰਿਹਾ ਇਹਨੂੰ ਸਫਲ ਕਰ ਲੈ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਉਹ ਚੱਲਦਾ ਤ੍ਰਿਖੇ ਵੇਗ ਗਿਆ ਟੱਪ ਬੰਨੂ ਬੰਨੀ, ਲੰਘਦਾ ਜਾ ਰਿਹਾ ਸੀ, ਕਹਿੰਦੇ ਫਿਰ ਹੱਥਾਂ ਵਿੱਚੋਂ ਛੁੱਟਦੇ ਦੇ ਪੈਰ ਫੜ ਲਏ ਤੇ ਪੈਰ ਫੜ ਕੇ ਪੁੱਛਿਆ ਵੀ ਦੱਸ ਹੁਣ ਕੀ ਕਰਨਾ ਚਾਹੀਦਾ, ਤੂੰ ਤੇ ਰੁਕਦਾ ਨਹੀਂ। ਤੇ ਉਹਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗਾ ਕਰ ਸਫਲ ਉਡੰਦਾ ਜਾਮਦਾ, ਇਹਦਾ ਹੋਰ ਕੋਈ ਇਲਾਜ ਨਹੀਂ ਪਿਆਰਿਆ, ਇੱਕ ਇੱਕ ਪਲ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪ ਲੈ, ਇਹੀ ਇਹਦੀ ਸਫਲਤਾ ਹੈ, ਇੱਕ ਇੱਕ ਪਲ ਦੇ ਨਾਲ ਇਹਨੂੰ ਸਫਲ ਕਰ ਲਿਆ, ਉਹਦੀ ਯਾਦ ਵਿੱਚ ਜਿਉ। ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਹੀਂ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਅੱਜ ਜਿਹੜਾ ਨਿਕਲ ਗਿਆ ਆਹ ਜਿਹੜਾ ਪਲ ਹੁਣੇ ਨਿਕਲਿਆ ਗਿਆ, ਬਸ ਮੁੜ ਕੇ ਨਹੀਂ ਆਏਗਾ, ਜੀਵਨ ਵਿੱਚ ਹੱਥੋਂ ਨਿਕਲਦਾ ਜਾ ਰਿਹਾ, ਲੰਘ ਗਿਆ ਨਾ ਮੁੜ ਕੇ ਆਮਦਾ। ਬਾਣੀ ਵਿੱਚ ਹਜ਼ੂਰ ਨੇ ਸੁਚੇਤ ਕੀਤਾ, ਕਹਿਣ ਲੱਗੇ 10 ਬਾਲ ਤਨ 20 ਰਵਣ ਤੀਸਾਂ ਕਾ ਸੁੰਦਰ ਕਹਾਵੈ। ਇਸ ਤਰ੍ਹਾਂ ਉਮਰ ਗੁਜ਼ਰ ਜਾਂਦੀ ਹੈ, 10 ਸਾਲ ਬਚਪਨ ਵਿੱਚ ਲੰਘ ਹੈ, 20 ਸਾਲ ਤੱਕ ਰਵਣ ਵਿਚਲਾ ਜਾ ਮੇਲ ਜਵਾਨੀ ਆ ਗਈ, 20 ਰਵਣ ਤੀਸਾਂ ਕਾ ਸੁੰਦਰ ਕਹਾਵੈ। ਤੇ ਜਦੋਂ 25-30 ਵਿੱਚ ਉਮਰ ਆਉਂਦੀ, ਬੰਦਾ ਸੁੰਦਰਤਾ ਤੇ ਪਰਿਕਰਮਾ ਕਰਦਾ ਰਹਿੰਦਾ ਚਿਹਰੇ ਦੀ, ਤੀਸਾਂ ਕਾ ਸੁੰਦਰ ਕਹਾਵੈ, 40 ਪੁਰ ਹੋਏ ਤੇ ਜਦੋਂ 40 ਦਾ ਹੋ ਜਾਂਦਾ ਉਦੋਂ ਤੇ ਸੂਰਜ ਸ਼ਿਖਰ ਤੇ ਆ ਜਾਂਦਾ, ਹੁਣ ਉਹਨੇ ਵਧਣਾ ਨਹੀਂ ਢਲਣਾ ਹੈ, 40 ਤੋਂ ਅੱਗੇ ਫਿਰ ਵਧੇਗਾ ਨਹੀਂ। 40 ਪੁਰ ਹੋਏ 85 ਪੱਗ ਖਿਸੈ, ਤੇ ਜਦੋਂ 50 ਤੇ ਜਾਂਦਾ ਸਰੀਰ ਦੀ ਤਾਕਤ ਪਿੱਛੇ ਹਟਣੀ ਸ਼ੁਰੂ ਹੋ ਜਾਂਦੀ, ਪੱਗ ਖਿਸੈ ਪੈਰ ਪਿਛਾ ਕਰਨੇ ਸ਼ੁਰੂ ਕਰ ਦਿੰਦੀ ਹੈ, ਫਿਰ ਕਹਿੰਦਾ ਵੀ ਹੁਣ ਗੋਡੇ ਕੰਮ ਕਰਨੇ ਅੱਗੇ ਨਾਲੋਂ ਘੱਟ ਗਏ ਨੇ, ਅੱਗੇ ਜਿੰਨਾ ਸਮਾਂ ਬੈਠਾ ਨਹੀਂ ਜਾਂਦਾ, ਅੱਗੇ ਜਿੰਨੀ ਨਜ਼ਰ ਕੰਮ ਨਹੀਂ ਕਰਦੀ, ਪਹਿਲਾਂ ਜਿੰਨੀ ਸਰੋਤ ਕੰਮ ਨਹੀਂ ਕਰਦੀ। 85 ਪੱਗ ਖਿਸੈ 60 ਕੇ ਬੁਢੇਪਾ ਆਵੇ, ਤੇ 60 ਸਾਲ ਦੀ ਬਜ਼ੁਰਗੀ ਸ਼ੁਰੂ ਹੋ ਗਈ, 70 ਕਾ ਮਤਹੀਨ, ਤੇ ਜਦੋਂ 70 ਸਾਲ ਦਾ ਹੋ ਜਾਂਦਾ ਜਿਸ ਪਰਿਵਾਰ ਵਾਸਤੇ ਸਾਰੀ ਉਮਰ ਕੰਮ ਕੀਤਾ ਤੇ ਗੁਰੂ ਦੀ ਗੱਲ ਸੁਣਨ ਦਾ ਟਾਈਮ ਵੀ ਨਹੀਂ ਸੀ ਮਿਲਦਾ ਇਹਨੂੰ ਵੀ ਕੰਮ ਬਹੁਤ ਨੇ, ਉਹਨਾਂ ਨੇ ਪਾਸੇ ਕਰਕੇ ਮੰਜੇ ਤੇ ਬਿਠਾ ਦਿੱਤਾ। ਤੇ ਜੇ ਕੋਈ ਵਿੱਚ ਸਲਾਹ ਦੇਣ ਲੱਗਦਾ ਨਾ ਕੰਮ ਵਿੱਚ ਘਰ ਦੇ, ਤੇ ਬੱਚੇ ਕਹਿੰਦੇ ਨੇ ਬਾਪੂ ਤੇਰੀ ਮਤ ਘੱਟ ਹੋ ਗਈ, ਪਿਛਾ ਹੋ ਕੇ ਬਹਿ ਜਾ, 70 ਕਾ ਮਤਹੀਨ, ਤੈਨੂੰ ਹੁਣ ਪਤਾ ਨਹੀਂ ਤੂੰ ਪੁਰਾਣਾ ਹੋ ਗਿਆ, ਦੁਨੀਆ ਨਵੀਂ ਆ ਗਈ, ਅਸੀਂ ਆਪੇ ਫੈਸਲੇ ਕਰਾਂਗੇ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ, ਤੇ 80 ਸਾਲ ਦੇ ਵਿੱਚ ਵਰਤਨ ਵਿਹਾਰ ਵਿੱਚ ਉਹਦੇ ਸਰੀਰ ਦੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ ਸਰੀਰ ਤੁਰਦਾ ਨਹੀਂ ਹੈ। 90 ਕਾ ਸਹਿਜਾਸਨੀ, 90 ਸਾਲ ਦਾ ਮੰਜੇ ਤੇ ਪੈ ਜਾਂਦਾ, ਤੇ ਇਹ ਜਿਹੜਾ ਸ਼ਬਦ ਹੈ ਅੱਜ ਤੋਂ ਕੋਈ 300 ਸਾਲ ਪਹਿਲਾਂ ਦਾ, ਹੁਣ ਤੇ ਇੱਥੋਂ ਤੱਕ ਗੱਲ ਕੋਈ ਨਹੀਂ ਜਾਂਦੀ, ਇਹ ਸਮਾਂ ਲੰਘ ਚੁੱਕਾ ਹੈ। ਹੁਣ ਉਸ 90 ਸਾਲ ਨੂੰ ਮੇਰੇ ਖਿਆਲ ਵਿੱਚ ਪੰਜਾਬ ਵਿੱਚ ਤਬਦੀਲ ਕਰਨਾ ਪਏਗਾ ਸਰੀਰਾਂ ਦੇ ਹਿਸਾਬ ਨਾਲ। 90 ਕਾ ਸਹਿਜਾਸਨੀ ਮੂਲ ਨਾ ਜਾਣੇ ਅਪ ਬਲ ਟੰਡੋਲਿਮ ਢੂੰਡਿਮ ਡਿੱਠ ਮੈਂ ਨਾਨਕ ਜਗ ਧੂਏ ਕਾ ਧੌਲ ਹਰ। ਸਾਹਿਬ ਨੇ ਕਿਹਾ ਇਹ ਬੱਦਲ ਹੈ ਧੂੰ ਦਾ, ਧੂਵੇਂ ਦਾ ਬੱਦਲ, ਖੜਾ ਨਹੀਂ ਰਹਿਣਾ ਇਸਨੇ, ਇਹਨੂੰ ਸਫਲ ਕਰ ਲੈ। 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ। 12 ਸਾਲ ਤੱਕ ਬਚਪਨ, ਉਹਦੇ ਤੋਂ ਅਗਲੇ ਜਿਹੜੇ 20 ਨੇ ਉਹ 32 ਸਾਲ ਤੱਕ ਕੋਈ ਭਗਤੀ ਬੰਦਗੀ ਨਾ ਕੀਤੀ। 30 ਬਰਸ ਕਛ ਦੇਵ ਨਾ ਪੂਜਾ ਤੇ 32 ਤੋਂ ਅਗਲੇ 30-62 ਤੱਕ ਕੁਝ ਵੀ ਨਾ ਕੀਤਾ। 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ। 30 ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ। ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਭੁਜੰਗ ਬਲਿਓ। ਸਾਇਰ ਸੋਖ ਦਾ ਅਰਥ ਹੈ ਸ਼ਕਤੀ ਦਾ ਸਮੁੰਦਰ ਸੁੱਕ ਗਿਆ ਸਰੀਰ ਵਿੱਚੋਂ। ਭੁਜੰਗ ਬਲਿਓ, ਭੁਜਾ ਜਿਹੜੀ ਹੈ ਸਰੀਰ ਦੀਆਂ ਬਾਹਾਂ ਦਾ ਬਲ ਜਿਹੜਾ ਸੁੱਕ ਗਿਆ, ਕਮਜ਼ੋਰ ਪੈ ਗਿਆ। ਗੁਰੂ ਸਾਹਿਬ ਨੇ ਸੁਚੇਤ ਕੀਤਾ, ਕਹਿੰਦੇ ਨੇ 8 ਪੈਰੀ 8 ਖੰਡ ਨਾਵਾਂ ਖੰਡ ਸਰੀਰ। ਇਹ ਜਿਹੜੇ 8 ਪੈਰ ਨੇ ਇਹਨਾਂ ਵਿੱਚੋਂ ਇੱਕ ਪੈਰ ਬਾਰੇ ਗੁਰੂ ਸਾਹਿਬ ਨੇ ਦੱਸਿਆ ਕਿ ਇਹਨਾਂ 8 ਵਿੱਚੋਂ ਚੌਥੇ ਪੈਰ ਦੀ ਵਰਤੋਂ ਕਰ ਨਾਮ ਜਪਣ ਵਾਸਤੇ, ਬਾਕੀ ਬਚ ਗਏ ਨੇ 7। ਚੌਥੇ ਬਾਰੇ ਕਿਹਾ ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ। ਔਰ ਫਿਰ ਬਾਕੀ ਦੇ 7 ਦਾ ਕੀ ਕਰੀਏ, ਕਹਿਣ ਲੱਗੇ 7 ਪੈਰੀ 7 ਭਲਾ ਬਹੀਏ ਪੜਿਆਂ ਪਾਸ, ਸੰਗਤ ਕਰ ਉਹਨਾਂ ਦੀ ਜਿਨ੍ਹਾਂ ਨੇ ਨਾਮ ਨੂੰ ਪੜਿਆ ਹੈ। ਇਸ ਤਰ੍ਹਾਂ ਇਹ ਤੇਰਾ ਸਾਰਾ ਜੀਵਨ ਸਫਲ ਹੋ ਜਾਏਗਾ। ਤਿਸ ਵਿੱਚ ਨੌਨਿਧ ਨਾਮ ਏਕ। ਹੁਣ ਇਹ ਸਰੀਰ ਦਾ ਕੀ ਕਰੀਏ, ਕਹਿਣ ਲੱਗੇ ਤੇਰੀ ਦੇਹ ਦੇ ਵਿੱਚ ਇੱਕ ਬੜਾ ਵੱਡਾ ਖਜ਼ਾਨਾ, ਉਹਦੀ ਖੋਜ ਕਰ, ਉਹਨੂੰ ਅੰਦਰੋਂ ਖੋਜ। ਇੱਥੇ ਸਿਰਫ ਇਹ ਕਿਹਾ ਤਿਸ ਵਿੱਚ ਨੌਨਿਧ ਨਾਮ ਏਕ ਭਲ ਹੈ ਗੁਣੀ ਗਹੀਰ, ਆਪਣੀ ਦੇਹ ਦੇ ਵਿੱਚੋਂ ਖੋਜ ਕਰ। ਇਹਦੀ ਖੋਜ ਕਿਵੇਂ ਕਰਨੀ ਏ, ਇਹ ਇੱਕ ਪੂਰਾ ਕੰਸੈਪਟ ਵਿਸ਼ਾ ਹੈ, ਇਹਨੂੰ ਕੱਲ ਦੇ ਦੀਵਾਨ ਵਿੱਚ ਆਪਾਂ ਸਮਝਣ ਦਾ ਯਤਨ ਕਰਾਂਗੇ। ਇੱਥੇ ਸਿਰਫ ਇਹ ਬਚਨ ਨੇ ਤਿਸ ਵਿੱਚ ਨੌਨਿਧ ਨਾਮ ਏਕ, ਤੇਰੇ ਸਰੀਰ ਵਿੱਚ ਇੱਕ ਨਾਮ ਹੈ, ਪਰਮਾਤਮਾ ਨੇ ਪਾ ਕੇ ਭੇਜਿਆ ਔਰ ਲਿਖ ਕੇ ਭੇਜਿਆ ਉਹਨੇ ਅੰਦਰ। ਸਭ ਤੋਂ ਪਹਿਲਾਂ ਜਿਹੜਾ ਜਨਮ ਹੋਇਆ ਮਨੁੱਖ ਦਾ, ਹੁਣ ਤੇ ਜਨਮ ਹੋ ਰਿਹਾ ਨਾ, ਆਪਣੇ ਲੇਖਾਂ ਕਰਕੇ ਜਿਹੜੇ ਅਸੀਂ ਲੇਖ ਲਿਖਣੇ ਆ, ਜਿਹੜੇ ਕਰਮਾਂ ਕਰਕੇ, ਗੁਰੂ ਸਾਹਿਬ ਕਹਿੰਦੇ ਨੇ ਵੀ ਕਰਮਾਂ ਕਰਕੇ ਸਰੀਰ ਮਿਲਦਾ, ਕਰਮੀ ਆਵੇ ਕੱਪੜਾ, ਸਰੀਰ ਨੂੰ ਇੱਥੇ ਕੱਪੜਾ ਕਿਹਾ। ਪਰ ਜਦੋਂ ਪਹਿਲਾ ਪਹਿਲ ਜਨਮ ਹੋਇਆ ਸੀ ਉਦੋਂ ਕਿਹੜਾ ਕਰਮ ਕੀਤਾ ਸੀ, ਜਦੋਂ ਪਹਿਲੀ ਵਾਰੀ ਪਰਮਾਤਮਾ ਨੇ ਜਨਮ ਦਿੱਤਾ ਉਦੋਂ ਤਾਂ ਕਰਮ ਹੀ ਕੋਈ ਨਹੀਂ ਸੀ, ਪਹਿਲਾ ਟਾਈਮ ਸੀ, ਪਹਿਲਾ ਵਕਤ, ਉਦੋਂ ਕੋਈ ਕਰਮ ਹੈ ਹੀ ਨਹੀਂ ਸੀ। ਫਿਰ ਉਦੋਂ ਕਿਹੜਾ ਲੇਖ ਸੀ ਤੇ ਕਿਹੜਾ ਕਰਮ ਸੀ ਜਿਹਦੇ ਕਰਕੇ ਜਨਮ ਹੋਇਆ, ਉਹਦਾ ਜਵਾਬ ਗੁਰੂ ਸਾਹਿਬ ਨੇ ਬਾਣੀ ਵਿੱਚ ਦਿੱਤਾ ਹੈ। ਕਹਿਣ ਲੱਗੇ ਉਹ ਲੇਖ ਪਰਮਾਤਮਾ ਨੇ ਆਪ ਲਿਖਿਆ ਸੀ, ਉਹ ਲੇਖ ਸੀ ਇੱਕ ਨਾਮ ਦਾ ਲੇਖ, ਪਰਮਾਤਮਾ ਨੇ ਆਪਣੇ ਪ੍ਰੇਮ ਦਾ ਲੇਖ ਲਿਖਿਆ ਸੀ। ਉਹ ਲੇਖ ਲਿਖ ਕੇ ਭੇਜਿਆ ਤੇ ਉਹ ਲੇਖ ਕਾਹਦਾ ਸੀ, ਕਿਵੇਂ ਉਹਨੂੰ ਪੜ੍ਹੀਦਾ, ਗੁਰੂ ਸਾਹਿਬ ਨੇ ਕਿਹਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਗੁਰੂ ਨੂੰ ਪੁੱਛ ਕੇ ਲਿਖ। ਹੁਣ ਇੱਥੇ ਅਰਥ ਕੀ ਨਿਕਲਦੇ ਨੇ, ਮੈਂ ਸੰਖੇਪ ਅਰਥ ਕਰਾਂ, ਗੁਰੂ ਨੂੰ ਪੁੱਛ ਕੇ ਲਿਖ। ਜੋ ਕੁਝ ਪਰਮਾਤਮਾ ਨੇ ਤੇਰੇ ਅੰਦਰ ਲੇਖ ਪਾ ਕੇ ਘੱਲੇ ਨੇ ਨਾਮ ਦੇ, ਉਹਨਾਂ ਦੀ ਨਕਲ ਕਰਕੇ ਬਾਹਰ ਜਿਉਣਾ ਸ਼ੁਰੂ ਕਰ ਦੇ, ਉਹਨਾਂ ਵੱਲੋਂ ਵੇਖ ਕੇ ਜ਼ਿੰਦਗੀ ਜਿਉ। ਪੁਰਾਣੇ ਸਮੇਂ ਵਿੱਚ ਜਾਂ ਹੁਣ ਵੀ ਦੋ ਭਰਾਵਾਂ ਵਿੱਚੋਂ ਇੱਕ ਵਿਆਹਿਆ ਹੁੰਦਾ ਸੀ, ਕਿਤੇ ਕਿਸੇ ਕਾਰਨ ਕਰਕੇ ਜਿਹੜਾ ਵਿਆਹਿਆ ਜੇ ਉਹ ਚੜ੍ਹਾਈ ਕਰ ਗਿਆ ਤੇ ਸਮਾਜ ਦੇ ਪਰਿਵਾਰ ਦੇ ਲੋਕ ਇਕੱਠੇ ਹੋ ਕੇ ਕਹਿੰਦੇ ਸਨ ਵੀ ਇਹ ਜਿਹੜੀ ਬੀਬੀ ਹੈ ਇਹਨੂੰ ਹੁਣ ਦੂਸਰੇ ਭਰਾ ਵੱਲ ਬਿਠਾ ਦਿਓ। ਉਹਦੇ ਲਈ ਲਫ਼ਜ਼ ਵਰਤਿਆ ਜਾਂਦਾ ਸੀ ਵੀ ਇਹਨੇ ਹੁਣ ਦੂਸਰਾ ਪਤੀ ਕਰ ਲਿਆ ਹੈ, ਇਹ ਸ਼ਬਦ ਵਰਤਿਆ ਜਾਂਦਾ ਸੀ। ਗੁਰੂ ਸਾਹਿਬ ਨੇ ਕਿਹਾ ਅੱਜ ਤੱਕ ਤੂੰ ਸੰਸਾਰ ਨਾਲ ਹੀ ਵਿਆਹਿਆ ਹੋਇਆ, ਅੱਜ ਤੱਕ ਤੂੰ ਮਾਇਆ ਨਾਲ ਹੀ ਵਿਆਹਿਆ, ਰੱਬ ਕਰੇ ਤੇਰਾ ਸੰਸਾਰ ਵਾਲਾ ਮਾਇਆ ਵਾਲਾ ਪਤੀ ਮਰ ਜਾਏ ਤੇ ਤੂੰ ਨਵਾਂ ਪਤੀ ਗੁਰੂ ਕਰ ਲਵੇ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ, ਗੁਰੂ ਨੂੰ ਕਰ ਲਿਆ, ਕਰ ਗੁਰ ਪੀਰ, ਗੁਰੂ ਨਾਲ ਸੰਬੰਧ ਜੋੜ ਲਿਆ। ਚੌਥੇ ਪੈਰ ਸੁਬਾਕ ਹੈ ਸੁਰਤਿਆਂ ਉਪਜੈ ਚਾਓ, ਇਹਨਾਂ ਅੱਠਾਂ ਪੈਰਾਂ ਵਿੱਚੋਂ ਜਿਹੜਾ ਚੌਥਾ ਪੈਰ ਹੈ ਸਵੇਰੇ 3 ਤੋਂ 6 ਵਜੇ ਤੱਕ, ਉਹਦੇ ਵਿੱਚ ਨਾਮ ਜਪਣ ਵਾਲਿਆਂ ਦੇ ਮਨ ਵਿੱਚ, ਸੁਰਤਿਆਂ ਦੇ ਮਨ ਵਿੱਚ ਚਾਓ ਪੈਦਾ ਹੁੰਦਾ ਹੈ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਦੀ ਮਿੱਤਰਤਾ ਆ ਬਾਹਰਲੇ ਦਰਿਆਵਾਂ ਨਾਲ ਵੀ ਹੈ ਸਰੀਰ ਦੇ ਇਸ਼ਨਾਨ ਵਾਸਤੇ, ਤੇ ਅੰਦਰਲੇ ਦਰਿਆਵਾਂ ਦੇ ਨਾਲ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਹੈ ਉਹ ਵੀ ਇੱਕ ਦਰਿਆ ਵਰਗੇ ਨੇ, ਉਹਨਾਂ ਨਾਲ ਵੀ ਉਹ ਦੋਸਤੀ ਰੱਖਦੇ ਨੇ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ, ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੇ ਮੂੰਹ ਦੇ ਵਿੱਚ ਸਦੀਵ ਕਾਲ ਵਾਸਤੇ ਸੱਚਾ ਨਾਮ ਰਹਿੰਦਾ। ਅੱਗੇ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ ਬੰਨੀ ਚੜ੍ਹੈ ਚੜ੍ਹਾਓ। ਉਸ ਥਾਂ ਤੇ ਕਿਹੜੀ ਕਿਹੜੀ ਦਾਤ ਦੱਸੀ ਗੁਰੂ ਸਾਹਿਬ ਨੇ, ਕੀ ਦਾਤਾਂ ਉਸ ਗੁਰਮੁਖ ਨੂੰ ਮਿਲਦੀਆਂ ਨੇ, ਔਰ ਇਸ ਨੌ ਨਿਧ ਨਾਮ ਨੂੰ ਦੇਹ ਵਿੱਚੋਂ ਕਿਵੇਂ ਖੋਜਣਾ, ਅੱਧਾ ਸ਼ਬਦ ਅੱਜ ਬਚਿਆ ਹੈ, ਕੱਲ ਨੂੰ ਗੁਰੂ ਕਿਰਪਾ ਦੁਆਰਾ ਇਹਦੇ ਵਿਚਾਰ ਕਰਾਂਗੇ। ਗੁਰੂ ਅੰਗਦ ਦੇਵ ਦੀ ਕਿਰਪਾ ਕਰਨ, ਸਾਰਿਆਂ ਦੀ ਝੋਲੀ ਵਿੱਚ ਆਪਣੀ ਕਿਰਪਾ ਦ੍ਰਿਸ਼ਟੀ ਪਾ ਕੇ ਨਿਵਾਜਣ। ਹੋਈਆਂ ਭੁੱਲਾਂ ਚੁੱਕਾਂ ਦੀ ਬੇਨਤੀ, ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।